ਵਾਹਿਗੁਰੂ ਜੀ ਫਤਿਹ।
ਵਾਹਿਗੁਰੂ ਜੀ ਮੈਂ ਨਾਹੀ ਕਿਛਾ ਨਾਹੀ ਕਿਛਾ ਹੈ ਨਮੋਰ ਅਵਸਰ ਲੱਜਾ ਰੱਖ ਲਿਓ ਸਦਨਾ ਜਨ ਤੋਰਾ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਾਂ ਸਰਣਾਏ ਜੀਓ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭ ਦੁੱਖ ਗਵਾਏ ਜੀਓ ਸੱਜਣ ਸੱਜਾ ਪਾਤਸ਼ਾਹ ਸਿਰ ਸਾਹ ਸਾਹੋ ਜਿਸ ਪਾਸ ਬੈਠਿਆ ਸੋਹੀ ਸਭਨਾ ਦਾ ਵੇਸਾਹੋ ਜਿਸ ਪਾਸ ਬੈਠਿਆ ਸੋਹੀ ਸਭਨਾ ਦਾ ਵੇਸਾਹੋ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੌਰੀ ਗਜ ਨਵ ਗਜ ਦਸ ਗਜ ਇਕੇਸ ਪ੍ਰਿਆ ਏਕ ਤਨਾਈ ਸਾਠ ਸੂਤ ਨਵ ਖੰਡ ਬਹੱਤਰ ਪਾਠ ਲੱਗੋ ਅਜ ਧਾਰੀ ਗਜ ਨਵ ਗਜ ਦਸ ਗਜ ਇਕੀਸ ਪ੍ਰਿਆ ਏਕ ਤਨਾਈ ਸਾਠ ਸੂਤ ਨਵ ਖੰਡ ਬਹੱਤਰ ਪਾਠ ਲੱਗੋ ਅਧਿਕਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਸ ਦੇਣ ਦੁਨੀਆਂ ਦੇ ਮਾਲਕ ਸ਼ਬਦ ਸਤਿਗੁਰਾਂ ਦੇ ਪਾਵਨ ਗੋਦ ਵਿਖੇ ਜੁੜ ਬੈਠੇ ਸਰਬੱਤ ਮਾਈ ਭਾਈ ਵਰਸਿੱਖ ਗੁਰੂ ਕੇ ਪਿਆਰੇ ਧਰਤਾ ਦੇ ਯੋਗ ਹੋ ਜੋ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ ਸਤਿਗੁਰਾਂ ਦੀ ਕਿਰਪਾ ਦੁਆਰਾ ਪਿਛਲੇ ਪਹਿਰ ਦੇ ਦੀਵਾਨਾਂ ਦੀ ਪ੍ਰਾਰੰਭਤਾ ਹੋਈ ਸੋਹਣਾ ਰਹਿਰਾਜ ਸਾਹਿਬ ਜੀ ਦੇ ਨਿਤਨੇਮ ਤੋਂ ਉਪਰੰਤ ਤੁਰਕੀ ਬਾਣੀ ਦਾ ਸ਼ਬਦ ਕੀਰਤਨ ਸਰਵਣ ਕਰਕੇ ਆਨੰਦ ਮਾਣਦੇ ਸੀ। ਆਪ ਜੀ ਨਿਤਾ ਪ੍ਰਤੀ ਗੁਰੂ ਘਰ ਦੇ ਅੰਦਰ ਪਹੁੰਚ ਕੇ ਹਾਜ਼ਰੀਆਂ ਲਵਾਉਂਦੇ ਹੋਏ ਗਰੀਬ ਨਿਵਾਸ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਕਥਾ ਸਰਵਣ ਕਰਦੇ ਹੋ। ਲੜੀਵਾਰ ਕਥਾ ਦੀ ਬਖਸ਼ਿਸ਼ ਗੌੜੀ ਰਾਗ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਦੇ ਸ਼ਬਦਾਂ ਦੀ ਵਿਆਖਿਆ ਹੋ ਰਹੀ ਹੈ। ਸੱਚੇ ਪਾਤਸ਼ਾਹ ਕਿਰਪਾ ਕਰਾ ਕੇ ਕਿਰਪਾ ਕਰਕੇ ਆਪ ਵੀ ਬਖਸ਼ਿਸ਼ ਕਰ ਰਹੇ ਨੇ। ਆਪਾਂ ਰਲ ਮਿਲ ਕੇ ਵਿਚਾਰ ਕਰਦੇ ਹਾਂ ਜਿਸ ਤਰ੍ਹਾਂ ਕੱਲ੍ਹ ਦੀ ਕਥਾ ਦੇ ਵਿੱਚ ਕਾਂਸ਼ੀ ਦੇ ਵਿੱਚ ਰਹਿੰਦਿਆਂ ਯੋਗੀ ਨੇ ਕੁਝ ਪ੍ਰਸ਼ਨ ਕੀਤੇ ਸੀ ਕਿ ਤੁਸੀਂ ਯੋਗੀਆਂ ਵਾਲੇ ਚਿੰਨ੍ਹ ਨਹੀਂ ਪਾਉਂਦੇ ਤਾਂ ਕਬੀਰ ਸਾਹਿਬ ਨੇ ਸੁਝਾਇਆ ਸੀ ਪਿਆਰਿਆ ਸੀ ਅੰਤਰੀਮ ਯੋਗ ਧਾਰਨ ਕੀਤਾ ਹੋਇਆ ਭਾਵ ਰੱਬ ਨਾਲ ਜੁੜੇ ਹਾਂ ਇਹ ਕੱਲ੍ਹ ਦੀ ਵਿਆਖਿਆ ਆਪ ਜੀ ਨੇ ਸੁਣੀ ਸੀ। ਅੱਜ ਦੀ ਕਥਾ ਇਸ ਪ੍ਰਕਾਰ ਹੈ ਕਿ ਕਾਂਸ਼ੀ ਦੇ ਅੰਦਰ ਰਹਿੰਦਿਆਂ ਜਿੱਥੇ ਪੰਡਤਾਂ ਦਾ ਬਹੁਤ ਵੱਡਾ ਗੜ੍ਹ ਹੈ ਔਰ ਬਹੁਤ ਵਿਦਵਾਨ ਪੰਡਿਤ ਰਹਿੰਦੇ ਨੇ ਉਸ ਕਾਂਸ਼ੀ ਦੇ ਅੰਦਰ ਬਾਹਰ ਕਿਸੇ ਦੇਸ਼ ਦੇ ਵਿੱਚੋਂ ਇੱਕ ਬਹੁਤ ਵੱਡਾ ਵਿਦਵਾਨ ਪੰਡਿਤ ਆਇਆ ਔਰ ਉਸਨੇ ਆ ਕੇ ਢੰਡੋਰਾ ਫੇਰ ਦਿੱਤਾ ਸਾਰੀ ਕਾਂਸ਼ੀਪੁਰੀ ਦੇ ਅੰਦਰ ਵੀ ਮੈਂ ਉਪਨਿਸ਼ਦਾਂ ਪੜ੍ਹੀਆਂ ਨੇ ਵੇਦ ਪੜ੍ਹੇ ਨੇ ਵਿਆਕਰਨ ਪੜ੍ਹੀ ਹੈ ਚਾਰੇ ਵੇਦਾਂ ਦਾ ਸਿਧਾਂਤ ਜਾਣਿਆ ਹੈ ਅਤੇ ਮੇਰੇ ਨਾਲ ਕੋਈ ਪੰਡਿਤ ਚਰਚਾ ਕਰੇ ਅਤੇ ਮੈਨੂੰ ਜਿੱਤ ਕੇ ਵਿਖਾਵੇ ਨਹੀਂ ਤਾਂ ਕਾਂਸ਼ੀਪੁਰੀ ਵਾਲੇ ਪੰਡਿਤ ਆਪਣੀ ਹਾਰ ਮੰਨ ਲੈਣ ਕਿਉਂਕਿ ਇਹ ਪੰਡਿਤਾਂ ਦੀ ਐਸੀ ਘਨਾਉਣੀ ਹਰਕਤ ਬੜੇ ਚਿਰ ਤੋਂ ਚੱਲਦੀ ਸੀ। ਗੁਰੂ ਸਾਹਿਬ ਨੇ ਆਸਾ ਦੀ ਵਾਰ ਅੰਦਰ ਹੀ ਬੜੇ ਬਚਨ ਕਹੇ ਨੇ ਪੰਡਿਤਾਂ ਨਾਲ ਸੰਵਾਦ ਕਰ ਲਿਆ ਗੁਰੂ ਨਾਨਕ ਸਾਹਿਬ ਨੇ ਕਿ ਪੜ੍ਹ ਪੜ ਗੱਡੀ ਲੰਘੀ ਹੈ ਪੜ੍ਹ ਪੜ ਭਰੀਐ ਸਾਥ ਪੜ੍ਹ ਪੜ ਗੇੜੀ ਪਾਈ ਹੈ ਪੜ੍ਹ ਪੜ ਗੱਡੀਐ ਖਾਤ ਪੜ੍ਹੀਏ ਜੇਤੇ ਬਰਸ ਬਰਸ ਪੜ੍ਹੀਏ ਜੇਤੇ ਮਾਸ ਅੰਤ ਮੱਖਿਆ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਇੱਕ ਗੱਲ ਲੇਖੇ ਵਿੱਚ ਹੋਰ ਹੋ ਮੈਂ ਝਕਣਾ ਚਾਹ ਬਾਕੀ ਗੱਪਾਂ ਮਾਰਨੀ ਹੈ। ਇਸ ਤਰ੍ਹਾਂ ਦਾ ਪੰਡਿਤ ਇੱਕ ਆਇਆ ਤੇ ਉਹਨੇ ਆ ਕਰਕੇ ਡੌਂਗੀ ਪਿੱਟ ਦਿੱਤੀ ਕਿ ਮੇਰੇ ਨਾਲ ਚਰਚਾ ਕਰੋ। ਪੰਡਿਤਾਂ ਨੇ ਸੋਚਿਆ ਕਿ ਇਹ ਵਿਦਵਾਨ ਬੜਾ ਕੀ ਕੀਤਾ ਜਾਵੇ। ਐਸੀਆਂ ਸਾਖੀਆਂ ਵੀ ਮਿਲਦੀਆਂ ਨੇ ਕਿ ਇੱਕ ਪੰਡਿਤ ਆਇਆ ਸੀ ਤੇ ਲੜਕੀਆਂ ਨੂੰ ਕਹਿਣ ਲੱਗਾ ਮੈਂ ਪਾਣੀ ਪੀਣਾ ਇੱਥੇ ਚਰਚਾ ਕਰਨਾ ਆ ਤੁਹਾਡੇ ਸ਼ਹਿਰ ਦੇ ਵਿੱਚ। ਪਹਿਲਾਂ ਤੁਸੀਂ ਦੱਸੋ ਕਿ ਮੈਨੂੰ ਪਾਣੀ ਪਿਆਉਣ ਵਾਲੀਆਂ ਕਿਹੜੀ ਜਾਤ ਦੀਆਂ ਜੀ ਤੁਸੀਂ, ਤੁਹਾਡੀ ਜਾਤ ਕਿਹੜੀ ਹੈ, ਚੰਗੀ ਕਿਹੜੀ ਤੇ ਪਾਣੀ ਮੈਂ ਨਹੀਂ ਪੀਣਾ ਤੁਹਾਡੇ ਹੱਥ ਦਾ। ਉਸ ਪੰਡਿਤ ਦੀ ਲੜਕੀ ਨੇ ਗੁਪਤੀ ਵਚਨ ਕਰ ਦਿੱਤਾ ਸੀ, ਮੁੱਖਕਾਰੀ ਨਾ ਮਝਾਰੀ, ਦੋ ਜਿੰਦੀ ਨਾ ਸਰਪਣੀ, ਪੰਜ ਭਰਤਾ ਨਾ ਪੰਚਾਲੀ, ਕਿਸ ਕੋਲੇ ਮੈਂ ਬਾਲਕੀ। ਪੰਡਿਤ ਦੇ ਪੈਰਾਂ ਤੋਂ ਮਿੱਟੀ ਨਿਕਲ ਗਈ ਵੀ ਹੱਦ ਹੋ ਗਈ ਆ, ਇੱਥੇ ਲੜਕੀਆਂ ਇੰਨੀਆਂ ਵਿਦਵਾਨ ਨੇ, ਪੰਡਿਤ ਤਾਂ ਬਹੁਤ ਵਿਦਵਾਨ ਹੋਣਗੇ। ਲਿਖਿਆ ਮੁੱਖਕਾਰੀ ਮੂੰਹ ਕਾਲਾ ਪਰ ਨਾ ਮਝਾਰੀ ਬਿੱਲੀ ਨਹੀਂ ਹੈ, ਦੋ ਜੀਵੀ ਦੋ ਜਵਾਨਾਂ ਨੇ ਪਰ ਸਰਪਣੀ ਵੀ ਨਹੀਂ, ਪੰਜ ਭਰਤਾ ਪੰਜ ਦੇ ਪਤੀ ਦੇ ਨਾਮ ਪੰਚਾਲੀ ਦ੍ਰੋਪਦੀ ਵੀ ਨਹੀਂ, ਤਿਸ ਕੋਲੇ ਮੈਂ ਬਾਲਕੀ। ਇਹਦਾ ਮਤਲਬ ਸੀ ਮੁੱਖਕਾਰੀ ਮੂੰਹ ਕਾਲਾ ਹੈ ਪਰ ਬਿੱਲੀ ਨਹੀਂ, ਤੇ ਦੋ ਜੀਵਾਂ ਨੇ ਸਰਪਣੀ ਨਹੀਂ, ਭਾਵ ਕਰਮ ਹੈ, ਕਰਮ ਦਾ ਮੂੰਹ ਕਾਲਾ ਹੁੰਦਾ, ਸ਼ਾਹੀ ਨਾਲ ਦੇ ਵਿੱਚੋਂ ਕੱਟ ਦਿੱਤਾ ਹੁੰਦਾ, ਨਾ ਦਿੱਤਾ ਹੋਵੇ ਤਾਂ ਉਹਦੇ ਵਿੱਚ ਸ਼ਾਹੀ ਨਹੀਂ ਪੈਂਦੀ ਤੇ ਉਹ ਲਿਖਦੀ ਨਹੀਂ। ਜਦੋਂ ਨੱਪ ਕੇ ਲਿਖਦੇ ਆ ਉਹ ਕੱਟ ਜਿਹੜਾ ਚੌੜਾ ਹੁੰਦਾ ਉਹ ਸ਼ਾਹੀ ਲਿਖਦੀ ਹੈ ਤੇ ਨਿਕਲਦੀ ਹੈ ਤਾਂ ਕੰਮ ਲਿਖਦੀ ਹੈ। ਉਹਨੇ ਆਖਿਆ ਮੁੱਖਕਾਰੀ ਨਾ ਮਝਾਰੀ ਦੋ ਜੀਵੀ ਨਾ ਸਰਪਣੀ ਪੰਜ ਭਰਤਾ, ਪੰਜ ਉਂਗਲਾਂ ਦੇ ਪਤੀ ਫੜਦੇ ਨੇ, ਨਾ ਪੰਚਾਲੀ ਪਰ ਦ੍ਰੋਪਦੀ ਵੀ, ਤਿਸ ਕੋਲੇ ਮੈਂ ਬਾਲਗੀ, ਭਾਵੇਂ ਮੁਨਸ਼ੀ ਦੀ ਲੜਕੀ ਹਾਂ ਜਿਹੜਾ ਰਾਜ ਸਭਾ ਵਿੱਚ ਮੁਨਸ਼ੀ ਦਾ ਕੰਮ ਕਰਦਾ ਹੈ। ਇਸ ਤਰ੍ਹਾਂ ਹੀ ਸ਼ਹਿਰ ਵਿੱਚ ਪੰਡਿਤ ਆ ਗਿਆ, ਤੁਸੀਂ ਆਖਿਆ ਚਰਚਾ ਕਰੋ। ਉਹਦਾ ਸੋਚਿਆ ਵੀ ਜੋਤਸ਼ੀ ਨੂੰ ਪੁੱਛੋ, ਪੰਡਿਤ ਨੂੰ ਪੁੱਛਿਆ ਵੀ ਇਸ ਤਰ੍ਹਾਂ ਪੰਡਿਤ ਆਇਆ ਜਿੱਦਣਾ ਹੋਵੇ ਤਾਂ ਕੀ ਕਰੀਏ। ਉਹਨੇ ਆਖਿਆ ਵੀ ਤੁਸੀਂ ਇਸ ਤਰ੍ਹਾਂ ਕਦੋਂ ਜੇ ਜਿੱਦਣਾ ਹੈ ਨਾ ਤੇ ਅਨਪੜ੍ਹ ਹੋਵੇ ਕਾਲਾ ਪਿੱਟ ਬੰਦਾ ਹੋਵੇ ਉਹਨੂੰ ਲੈ ਆਓ ਤੇ ਜਿੱਤ ਸਕਦਾ ਹੈ। ਗਾਂਗਾ ਉਹਦਾ ਨਾਮ ਹੋਵੇ ਤੇ ਤੇਰੀ ਕੋਲ ਕੰਮ ਕਰਦਾ ਸੀ, ਕੋਹਨੂੰ ਕੱਲ੍ਹ ਵਿਚਾਰਾ ਸਾਫ਼ ਕਰਦਾ ਸੀ, ਆਉਂਦਾ ਜਾਂਦਾ ਕੱਖ ਨਹੀਂ ਸੀ ਇਹਨੂੰ। ਉਹਨੂੰ ਇਸ਼ਨਾਨ ਕਰਾਇਆ, ਮਰੋੜੀ ਵਾਲੀ ਧੋਤੀ ਬਣਾਈ ਤੇ ਨਵੀਂ ਜੁੱਤੀ ਰੁਮਾਲ ਲੈ ਦਿੱਤਾ। ਜੋ ਤੁਰ ਕੇ ਜਾਣ ਦੇ ਪੰਡਿਤ ਨਾਲ ਨੇ ਜੁੱਤੀ ਲੱਗੀ, ਉਹਨੇ ਜੁੱਤੀ ਲਾ ਕੇ ਰੁਮਾਲ ਚ ਲੇਟ ਕੇ ਕੱਛੇ ਮਾਰ ਲਈ। ਜਦੋਂ ਪਹੁੰਚੇ ਉਹਨੇ ਆਖਿਆ ਕਿ ਬਗਲ ਪੰਡਿਤ ਜੀ ਤੁਹਾਡੀ ਬਲਗਮ ਬਗਲ ਦੇ ਵਿੱਚ ਕਾਸ਼ ਵਿੱਚ ਕਿਹੜਾ ਗ੍ਰੰਥ ਹੈ? ਉਹਨੇ ਕਿਹਾ ਕੰਟਕ ਚੂਰਨ ਨਾਮੇ ਪੰਥ ਗ੍ਰੰਥ ਹੈ, ਭਾਵ ਕੰਡਿਆਂ ਨੇ ਚੂਰ ਕਰਨਾ ਜੁੱਤੀ। ਉਹਨੇ ਕਹੋ ਨਵਾਂ ਹੀ ਆ, ਇਹ ਪੰਡਿਤ ਬੜਾ ਵਿਦਵਾਨ, ਉਹਨਾਂ ਨੇ ਆਪਣੇ 18 ਪ੍ਰਾਣ ਨੇ ਆਪਣੇ ਪ੍ਰਾਣ ਲਿਖ ਲੈਣ। ਉਹਨੇ ਕਿਹਾ ਖੁਦ ਚਰਚਾ ਕਰੋਗੇ ਕਿ ਬੋਲ ਕੇ? ਭਾਈ ਗੁਰਦਾਸ ਜੀ ਨੇ ਪਰਿਵਾਰਾਂ ਵਿੱਚ ਗੱਲ ਲਿਖੀ। ਉਹ ਕਹਿੰਦਾ ਜਿੱਦਾਂ ਤੇਰੀ ਖੁਸ਼ੀ ਉਦਾਂ ਕਰ ਲਾ। ਉਹਨੇ ਆਖਿਆ ਵੀ ਗੁਪਤੀ ਕਰੀ ਆ, ਗੁਪਤ ਚਰਚਾ ਕਰੀ। ਪੰਡਿਤ ਨੇ ਇੱਕ ਉਂਗਲ ਖੜੀ ਕੀਤੀ, ਗਾਂਗੇ ਨੇ ਦੋ ਕਰਤੀਆਂ, ਨਾਗਾ ਕਾਣਾ ਸੀ ਕੱਖ ਤੋਂ ਵਿਆਹ ਸੀ, ਉਹਨੇ ਨਮਸਕਾਰ ਕਰਤੀ। ਉਹਨੇ ਪੰਜ ਉਂਗਲਾਂ ਕੀਤੀਆਂ, ਗਾਂਗੇ ਨੇ ਮੁੱਠ ਬੰਦ ਕਰ ਲਈ। ਪੰਡਿਤ ਕਹਿੰਦਾ ਤੂੰ ਜਿੱਤ ਗਿਓ, ਮੈਂ ਹਾਰ ਗਿਆ। ਮੈਨੂੰ ਕਿਹਾ ਠੀਕ ਹੈ, ਲਾਲਾ ਲਾਲ ਹੋ ਗਈ ਗਾਂਗੇ ਤੇਰੇ ਮੋਢੇ ਚੁੱਕ ਕੇ ਤੁਰ ਪਏ, ਜਿੱਤ ਗਏ ਜਿੱਤ ਗਏ ਜਿੱਤ ਗਏ। ਜੋ ਘਰ ਆਏ ਨਾ ਕਹਿੰਦੇ ਗਾਂਗਾ ਪੇਲੀਆ ਤੇਰੀ ਚਰਚਾ ਦੀ ਸਮਝ ਨਹੀਂ ਆਈ, ਹੋਇਆ ਕੀ ਸਭ ਤੇ ਪਤਾ ਲੱਗਾ? ਪੜਦੇ ਹਾਰ ਜੋ ਮੰਨੀ, ਵੈਸੇ ਪੰਡਿਤ ਨੇ ਹਾਰ ਮੰਨੀ। ਫਿਰ ਮੈਂ ਆਖਿਆ ਵੀ ਇੱਕ ਪਰਮੇਸ਼ਰ ਹੈ, ਉਹਦੇ ਆਖਿਆ ਵੀ ਮਾਇਆ ਵੀ ਹੈ, ਕਿਉਂਕਿ ਮਾਇਆ ਨੂੰ ਰੱਬ ਤੋਂ ਬਿਨਾਂ ਕਿਸੇ ਦਾ ਆਸਰਾ ਨਹੀਂ, ਖੜ ਹੈ। ਉਹਨੇ ਆਖਿਆ ਬਿਲਕੁਲ ਠੀਕ ਹੈ। ਉਹਨੇ ਆਖਿਆ ਪੰਜ ਤੱਤ ਨੇ ਤੇ ਪੰਡਿਤ ਇਹਨੇ ਜਦੋਂ ਮੁੱਠਬੰਦ ਕੀਤੀ ਪੰਡਿਤ ਨੇ ਸਮਝਿਆ, ਇਹਨੇ ਆਖਿਆ ਵੀ ਪੰਜੇ ਤੱਤ ਸਰੀਰ ਆਪਣੇ ਵਸੀਕਾਰ ਕਰ ਲੈਣੇ, ਮਹਾਂਪੁਰਖ ਤੈਨੂੰ ਮੱਥਾ ਟੇਕਣੇ। ਜਦੋਂ ਗਾਂਗੇ ਨੂੰ ਪੁੱਛਿਆ ਨਾ, ਇਹਦਾ ਪੰਡਿਤ ਬੜਾ ਖਰਾਟ ਨਿਕਲਿਆ, ਇਹਦਾ ਕਿਉਂ? ਇਹਦਾ ਤੇਰੀ ਇੱਕ ਆਖਿਆ ਮੈਂ ਕੱਢ ਦੂੰਗਾ, ਮੈਂ ਕਿਹਾ ਮੈਂ ਤੇਰੀਆਂ ਦੋਵੇਂ ਕੱਢ ਦੂੰਗਾ। ਉਹਨੇ ਮੇਰੇ ਚਪੇੜ ਉਠਾਈ, ਮੈਂ ਕਿਸੋਂ ਵਿਖਾਇਆ ਵਾ ਜਿੱਤ ਗਿਆ। ਭਾਈ ਗੁਰਦਾਸ ਜੀ ਲਿਖਦੇ ਨੇ, ਗੋਸ਼ਟ ਗਾਂਗੇ ਤੇਲੀਏ ਨਾਲ ਹੋਵੇ ਜੱਗ ਦੇਖੇ, ਖੜੀ ਕਰੇ ਇੱਕ ਉਂਗਲੀ ਗਾਂਗਾ ਦੋਵੇਂ ਹਲਾਵੇ ਦੇਖੇ। ਇਹ ਭਾਈ ਗੁਰਦਾਸ ਜੀ ਨੇ ਬਾਹਰ ਚ ਲਿਖਿਆ। ਪੰਡਿਤਾਂ ਦੀ ਐਸੀ ਚਰਚਾ ਚੱਲਦੀ ਸੀ ਤੇ ਕਾਸ਼ੀ ਵਿੱਚ ਵੀ ਆ ਗਿਆ। ਹੁਣ ਪੰਡਿਆਂ ਨੇ ਸੋਚਿਆ ਵੀ ਵਿਦਵਾਨ ਬੜਾ, ਸਾਨੂੰ ਜਿੱਤ ਜਾਂਦੇ ਕੀ ਕਰੀਏ। ਪੰਡਿਤਾਂ ਸਲਾਹ ਕੀਤੀ ਕਿ ਆਪਾਂ ਕਬੀਰ ਦੇ ਗੱਲ ਪਾ ਲਈਏ, ਜੇ ਤੇ ਕਬੀਰ ਹਰ ਜੂ ਹਰ ਜੂਗਾ ਲੈ ਪਾ ਸਾਰੇ ਆਖਾਂ ਕਿ ਵੱਡਾ ਭਗਤ ਬਣਿਆ, ਗੱਲ ਹੀ ਨਹੀਂ ਆਈ। ਤੇ ਜੇ ਜਿੱਤ ਗਿਆ ਧਿਆਨ ਨਹੀਂ ਜਾਏ ਕਾਲ ਹੋ ਜੂ ਕਾਸ਼ੀ ਦੀ ਬੜੇ ਵਿਦਵਾਨ ਦੇ ਪੰਡਤ ਨੂੰ ਜਿੱਤ ਰਹੇ ਕਬੀਰ ਸਾਹਿਬ ਦੇ ਘਰ ਆ ਕੇ ਕਹਿੰਦੇ ਕਬੀਰ ਸਾਹਿਬ ਜੀ ਕਿ ਪੰਡਤ ਆਇਆ ਉਹਨਾਂ ਨੇ ਚਰਚਾ ਕਰਨੀ ਹੈ ਕਬੀਰ ਸਾਹਿਬ ਕਹਿੰਦੇ ਆਪਾਂ ਤਿਆਰ ਹੈ ਕਿਉਂਕਿ ਸਟੇਜ ਤੇ ਵਿਦਵਾਨ ਬੋਲਦਾ ਤੇ ਜਾਂ ਮੂਰਖ ਬੋਲਦਾ ਇਹ ਗੱਲ ਨੋਟ ਕਰ ਲਓ ਵਿਦਵਾਨ ਨੂੰ ਪਤਾ ਤਾਂ ਮੈਂ ਕੁਛ ਸਮਾਨ ਸੁਣਾ ਦੇਣਾ ਤੇ ਮੇਰੇ ਵਰਗਾ ਮੂਰਖਾਂ ਦਾ ਕਮਲ ਕੁੱਟਣਾ ਕਿਸੇ ਨੂੰ ਚੰਗਾ ਲੱਗੇ ਜਾਣਾ ਕੋਈ ਚਾਹ ਬੰਦਾ ਨਹੀਂ ਬੋਲਦਾ ਕਈ ਜਾ ਕੇ ਭਾਈ ਬੋਲ ਨਾ ਭਾਈ ਮੈਂ ਇੱਥੇ ਰੋਣਾ ਮੈਂ ਨਹੀਂ ਬੋਲਣਾ ਮੈਂ ਨਹੀਂ ਬੋਲ ਸਕਦਾ ਸਟੇਜ ਦੋ ਬੰਦੇ ਬੋਲਦੇ ਹੁਣ ਜਦ ਗਾਂਗਾ ਤੇਰਾ ਬੋਲ ਸਕਦਾ ਤੇ ਜਾਂ ਕਬੀਰ ਸਾਹਿਬ ਬੋਲ ਸਕਦੇ ਕਬੀਰ ਨੇ ਕਿਹਾ ਕੋਈ ਗੱਲ ਨਹੀਂ ਆਪਾਂ ਤਿਆਰ ਹੈ ਪੰਡਿਤ ਕਛਾ ਵਜਾਉਂਦੇ ਘਰ ਨੂੰ ਚਲੇ ਗਏ ਕਿ ਜਿੱਤ ਹੋਊ ਤੇ ਤਾਂ ਵੀ ਸਾਡੀ ਹਾਰ ਜੀ ਤੇ ਕਬੀਰ ਸਾਡੇ ਸਾਥ ਸਾਡੀ ਲੱਗ ਜੂ ਦੋ ਅਸੀਂ ਲੜੂ ਅਗਲੇ ਦਿਨ ਇਕੱਠੇ ਹੋ ਕੇ ਆਏ ਕਬੀਰ ਸਾਹਿਬ ਨੂੰ ਕਹਿਣ ਲੱਗੇ ਚਲੋ ਨਾਲ ਤੁਰ ਪਏ ਜਦੋਂ ਪੰਡਿਤ ਦੇ ਮੱਥੇ ਲੱਗੇ ਪੰਡਿਤ ਨੇ ਬਿਠਾਇਆ ਤੇ ਪੰਡਿਤ ਪੁੱਛਦਾ ਵੀ ਤੁਹਾਡੀ ਗੋਤ ਕਿਹੜੀ ਹੈ ਬ੍ਰਾਹਮਣਾਂ ਦੇ ਵਿੱਚ ਕਿਸ਼ੋਦਰ ਹੋ ਸਾਰਸਵਤੀ ਹੋ ਇਹ ਪੰਡਤਾਂ ਦੀਆਂ ਉੱਚੀਆਂ ਜਾਤਾਂ ਨੇ ਕਬੀਰ ਸਾਹਿਬ ਸੱਚ ਬੋਲਦਾ ਕਹਿਣ ਲੱਗੇ ਮੈਂ ਇਹਦੇ ਜਲਾਇਆ ਵਾਂ ਜਾਤ ਵਿਵਾਹ ਮੱਤ ਦਾ ਧੀਰ ਭਗਤਾਂ ਨੇ ਆਪਣੀ ਜਾਤ ਨਹੀਂ ਲਗਾਈ ਐਂ ਖੁੱਲ ਕੇ ਦੱਸੀ ਕਹਿ ਅਰਦਾਸ ਖਲਾਸ ਕੇ ਮਾਰਾ ਮੈਂ ਚਮਿਆ ਰਿਹਾ ਭਗਤ ਨੇ ਆਖਿਆ ਕਿਉਂਕਿ ਜਾਤ ਕਰਕੇ ਕੋਈ ਵੱਡਾ ਛੋਟਾ ਨਹੀਂ ਤਦੇ ਗੁਰੂ ਕਹਿੰਦੇ ਜਾਤ ਦਾ ਗਰਭ ਨਾ ਕਰੀਓ ਕੋਈ ਬ੍ਰਹਮ ਕਹਿੰਦੇ ਸੋ ਬ੍ਰਾਹਮਣ ਹੋਈ ਜਾਤ ਦਾ ਗਰਭ ਨਾ ਕਰੋ ਜਿਹੜਾ ਬਾਪ ਨੂੰ ਜਾਣਦਾ ਨਾ ਬ੍ਰਹਮ ਦੇਤਾ ਹੈ ਉਹ ਬ੍ਰਹਮ ਹੈ ਉਹਨੂੰ ਬ੍ਰਹਮ ਮੰਨੋ ਉਹ ਬ੍ਰਾਹਮਣ ਹੈ ਜਦੋਂ ਕਬੀਰ ਸਾਹਿਬ ਇਹ ਗੱਲ ਕਹੀ ਤਾਂ ਉਹਨੂੰ ਤਾਂ ਜਾਤੀ ਮਾਨ ਦਾ ਸੱਪ ਲੜ ਗਿਆ ਡੰਗ ਵੱਜ ਗਿਆ ਉਹਨੇ ਮੂੰਹ ਪਰਾਂ ਕਰ ਲਿਆ ਕਹਿੰਦਾ ਮੈਂ ਤੇ ਰੀ ਜਾਣ ਤੋਂ ਜੇ ਮੱਥੇ ਤੇ ਲੜਦਾ ਤਾਂ ਚਰਚਾ ਕਰਾ ਕਰ ਤੂੰ ਤੇ ਜਲਾਇਆ ਤੇ ਜਲਾਏ ਜ਼ਮੀਨ ਫਿਰ ਕਬੀਰ ਸਾਹਿਬ ਕਹਿੰਦੇ ਪੰਡਿਤ ਜੀ ਭੁੱਖ ਨਾ ਬੋਲੋ ਤੁਸੀਂ ਵੀ ਜਲਾਇਓ ਕੌਣ ਕਹਿੰਦਾ ਮੈਂ ਜਲਾਇਆ ਮੈਂ ਪੰਡਿਤ ਹੈ ਪੁੱਛਿਆ ਫਿਰ ਦੱਸ ਤੇਰਾ ਪਿਓ ਤੇਰਾ ਦਾਦਾ ਸਾਰੇ ਜਲਾਏ ਨੇ ਗਿਣਦੀ ਗਿਣਦਿਆਂ ਗਿਣਦਿਆਂ ਬ੍ਰਹਮਾ ਤੱਕ ਚਲੇਗੀ ਕਬੀਰ ਸਾਹਿਬ ਨੇ ਬ੍ਰਹਮਾ ਵੀ ਜਲਾਇਆ ਉਹਨੇ ਵੀ ਸੰਸਾਰ ਦਾ ਦਾਣਾ ਬੇੜਾ ਇਕੱਠਾ ਕਰਕੇ ਦੁਨੀਆਂ ਬਣਾ ਦਿੱਤੀ ਉਹ ਜਲਾਇਆ ਨਹੀਂ ਕਬੀਰ ਸਾਹਿਬ ਨੇ ਆਪਣੀ ਬਾਣੀ ਦਾ ਰੱਬ ਨੂੰ ਵੀ ਜਲਾਇਆ ਆਖਿਆ ਜੀ ਅਜੇ ਕੋਈ ਕੋ ਕਾਹੂ ਮਰਮ ਨਾ ਜਾਣਾ ਸਭ ਜਗ ਆਣ ਤਨਾਇਓ ਤਾਣਾ ਉਸ ਕੋਈ ਜਲਾਏ ਦਾ ਕਿਸੇ ਭੇਦ ਨਹੀਂ ਜਾਣਿਆ ਸਾਰਾ ਦਾਣਾ ਬੇੜਾ ਇਕੱਠਾ ਕਰਕੇ ਦੁਨੀਆਂ ਬਣਾ ਦਿੱਤੀ ਹੈ ਇਹ ਇਸ ਸ਼ਬਦ ਦੀ ਦੂਸਰੀ ਅਰਥ ਗੱਲ ਕਰਾਂਗੇ ਇਧਰ ਨੂੰ ਮੈਂ ਨਾ ਜਾਵਾਂ ਕਿਉਂਕਿ ਇਸ ਸ਼ਬਦ ਦੇ ਦੁਰਵਰਥ ਆਪਾਂ ਕਰਨੇ ਕੱਲ੍ਹ ਪਰਸੋਂ ਕਰਾਂਗੇ ਕੱਲ੍ਹ ਤਾਂ ਸੰਡੇ ਹੈ ਇਹ ਕੱਢ ਕਰਾਂਗੇ ਜਦੋਂ ਕਬੀਰ ਸਾਹਿਬ ਨੇ ਇਹ ਗੱਲ ਆਖੀ ਨਾ ਕਿ ਤੁਹਾਡਾ ਬ੍ਰਹਮਾ ਵੀ ਜਲਾਇਆ ਉਸ ਵੇਲੇ ਬ੍ਰਾਹਮਣ ਸੋਚਾਂ ਵਿੱਚ ਪੈ ਗਿਆ ਕਹਿਣ ਲੱਗਾ ਮੈਂ ਨਵੀਂ ਗੱਲ ਸੁਣੀ ਹੈ ਇੰਨੇ ਗ੍ਰੰਥ ਪੜ੍ਹੇ ਮੈਂ ਤੇ ਕਿਤੇ ਸੁਣਿਆ ਨਹੀਂ ਕਬੀਰ ਸਾਹਿਬ ਕਹਿਣ ਲੱਗੇ ਸੰਸਾਰ ਦਾਣੇ ਪੇਟੇ ਨੂੰ ਇਕੱਠਿਆਂ ਕਰਕੇ ਪਰਮਾਤਮਾ ਦੇ ਹੁਕਮ ਵਿੱਚ ਉਹਨੇ ਦਾਣਾ ਪੇਟਾ ਬਣਾ ਕੇ ਦੁਨੀਆਂ ਬਣਾਈ ਹੈ ਇਸ ਕਰਕੇ ਉਹ ਜੁੜਾਇਆ ਹੈ ਹੁਣ ਕਬੀਰ ਸਾਹਿਬ ਇਹ ਸ਼ਬਦ ਦੇ ਵਿੱਚ ਇਹ ਸਿੱਧ ਕਰਨ ਲੱਗੇ ਨੇ ਔਰ ਬ੍ਰਹਮਾ ਨੂੰ ਜੀਵ ਕੋਟੀ ਵਿੱਚ ਲਿਆ ਕੇ ਕਥਨ ਕਰਨ ਲੱਗੇ ਨੇ ਜੀਵ ਕੋਟੀ ਕੀ ਹੁੰਦੀ ਹੈ ਜੀਵ ਦੀ ਪਦ ਤੇ ਲਿਆ ਕੇ ਕਿਉਂਕਿ ਸਭ ਤੋਂ ਪਹਿਲਾਂ ਜੀਵ ਜਿਹੜਾ ਉਹ ਬ੍ਰਹਮਾ ਹੀ ਮੰਨਿਆ ਜਾਂਦਾ ਹੈ ਜਿਹਦੇ ਦੁਆਰੇ ਸ੍ਰਿਸ਼ਟੀ ਦੀ ਪਰਮਾਤਮਾ ਨੇ ਉਤਪੱਤੀ ਕੀਤੀ ਹੈ ਕਿਉਂਕਿ ਪਰਮਾਤਮਾ ਇੱਕ ਸੀ ਏਕਾ ਮਾਈ ਜੁਗਤ ਵਿਆਈ ਇੱਕ ਪਰਮਾਤਮਾ ਨੇ ਮਾਇਆ ਦੁਆਰੇ ਤਿੰਨ ਚੇਲੇ ਪੈਦਾ ਕਰ ਦਿੱਤੇ ਤਿੰਨ ਚੇਲੇ ਪ੍ਰਮਾਣਿਕ ਸੰਸਾਰੀ ਭੰਡਾਰੀ ਕਲਾਏ ਦੀ ਬਾਣ ਇਹਨਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਔਰ ਬ੍ਰਹਮਾ ਦੀ ਡਿਊਟੀ ਸੰਸਾਰ ਨੂੰ ਪੈਦਾ ਕਰਨ ਦੀ ਲੱਗੀ ਤੇ ਕਹਿੰਦੇ ਨੇ ਕਿ ਉਹ ਜਿਹੜਾ ਬ੍ਰਹਮਾ ਹੈ ਤੁਹਾਡਾ ਉਜਲਾਇਆ ਹੈ ਇਹਦੇ ਵਿੱਚ ਸੋਤਵੰ ਪਦ ਦਾ ਸ਼ੋਧਨ ਕਰਨਗੇ ਇਹ ਬਦਾਮ ਦੀਆਂ ਪੰਕਤੀਆਂ ਮੈਂ ਸੌਖੀਆਂ ਜਿਹੀਆਂ ਪੇਸ਼ ਕਰ ਰਿਹਾ ਇੱਕ ਤਤ ਪਦ ਹੁੰਦਾ ਹੈ ਇੱਧਰ ਤੁਲੰਗ ਪਦ ਹੁੰਦਾ ਤੁਲੰਗ ਪਦ ਹੁੰਦਾ ਆਪਣੇ ਤਤ ਪਦ ਹੁੰਦਾ ਹੈ ਪ੍ਰਮਾਤਮਾ ਪਹਿਲਾਂ ਤੁਲੰਗ ਪਦ ਦਾ ਇੱਥੇ ਕਥਨ ਕਰਨਗੇ ਭਾਵ ਜੀਵ ਦਾ ਅਗਲੇ ਅਰਥ ਦੇ ਵਿੱਚ ਜਦੋਂ ਪਰਸੋਂ ਕਰਾਂਗੇ ਤਤ ਪਦ ਦਾ ਲਕਸ਼ ਭੇਦ ਜਿਹੜਾ ਹੈ ਉਹਦਾ ਆਪਾਂ ਨਿਰੂਪਣ ਕਰਾਂਗੇ ਕਬੀਰ ਸਾਹਿਬ ਨੇ ਜਦੋਂ ਇਹ ਬਚਨ ਕਹੇ ਤਾਂ ਉਸਨੇ ਕਹਿਣ ਲੱਗੇ ਕਬੀਰ ਸਾਹਿਬ ਸੁਣ ਜਿਹੜਾ ਬ੍ਰਹਮਾ ਰੂਪ ਜਲਾਇਆ ਹੈ ਨਾ ਇਹ ਜੀਵ ਹੈ ਮਨੁੱਖ ਦੇ ਅੰਦਰ ਇਹ ਵੀ ਦੋ ਤਰ੍ਹਾਂ ਦਾ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਪੰਕਤੀਆਂ ਆਉਂਦੀਆਂ ਨੇ ਕਿ ਇੱਕ ਬਿਰਸ਼ ਦੇ ਉੱਪਰ ਦੋ ਪੰਛੀ ਬੈਠੇ ਹੋਏ ਨੇ ਨਾਨਕ ਤਰਵਰ ਏਕ ਹੈ ਦੋਏ ਪੰਖੇਰ ਵਾਹੇ। ਇੱਕ ਪੰਛੀ ਜਿਹੜਾ ਉਹ ਥੱਲੇ ਬੈਠਾ ਉਹ ਭੋਗਾਂ ਨੂੰ ਭੋਗਦਾ ਹੈ ਤੇ ਇੱਕ ਉੱਪਰ ਹੈ ਉਹ ਭੋਗਾਂ ਨੂੰ ਰਹਿਤ ਹੈ। ਜਿਹੜਾ ਜੀਵ ਪਦਾਰਥਾਂ ਦੀ ਇੱਛਾ ਰੱਖ ਕੇ ਭੋਗਾਂ ਨੂੰ ਭੋਗਦਾ ਹੈ ਉਹ ਸਤੋਗੁਣ ਮਾਇਆ ਦੇ ਮਲ ਵਖੇਪ ਦਾ ਜੀਵ ਹੈ, ਈਸ਼ਵਰ ਹੈ। ਜਿਹੜਾ ਇਹਨਾਂ ਨੂੰ ਨਹੀਂ ਭੋਗਦਾ ਉਹ ਸਤੋਗੁਣ ਦੀ ਸ਼ੁੱਧ ਅੰਸ਼ ਤੋਂ ਬਣਿਆ ਉਹ ਸ਼ੁੱਧ ਆਤਮਾ ਹੈ, ਕਿਉਂਕਿ ਪਰਮਾਤਮਾ ਦਾ ਮਾਇਆ ਵਿੱਚ ਚਮਤਕਾਰ ਆ ਪਿਆ ਤਾਂ ਮਾਇਆ ਦੁਆਰੇ ਸ੍ਰਿਸ਼ਟੀ ਰਚੀ ਹੈ। ਜਿਹੜਾ ਜੀਵ ਈਸ਼ਵਰ ਆਪਾਂ ਕਹਿੰਦੇ ਹਾਂ ਨਾ ਉਹ ਮਨ ਸਹਿਤ ਹੋ ਗਿਆ ਜਦੋਂ ਮਾਇਆ ਦੁਆਰੇ ਸ੍ਰਿਸ਼ਟੀ ਪੈਦਾ ਕੀਤੀ। ਜਦੋਂ ਮਾਇਆ ਨੂੰ ਲੈ ਕਰ ਲੈਂਦਾ ਉਹ ਸ਼ੁੱਧ ਹੋ ਜਾਂਦਾ ਹੈ। ਇਸ ਕਰਕੇ ਦੋ ਹਿੱਸਿਆਂ ਦੀ ਬਦਾਰ ਵਾਲੇ ਜਿਹੜੇ ਨੇ ਉਹ ਵੰਡਦੇ ਨੇ। ਤੇ ਕਬੀਰ ਸਾਹਿਬ ਇੱਥੇ ਕਹਿ ਰਹੇ ਨੇ ਕਿ ਪਿਆਰਿਓ ਜਿਸ ਵੇਲੇ ਜੀਵ ਰੂਪ ਜਲਾਏ ਦੇ ਕੋਲ ਸ਼ੁੱਧ ਬੁੱਧੀ ਰੂਪ ਇਸਤਰੀ ਆਈ, ਉਹਨੇ ਜੀਵ ਰੂਪ ਇਸ ਜਲਾਏ ਨੂੰ ਆਖਿਆ ਕਿ ਸਰੀਰ ਦਾ ਮੈਂ ਤੇਰੇ ਕੋਲੋਂ ਤਾਣੀ ਬਣਾਉਣੀ ਹੈ, ਭਾਵ ਸਫਲ ਕਰਾਉਣੀ ਹੈ, ਤੂੰ ਇਸ ਤਾਣੀ ਨੂੰ ਸਫਲ ਕਰ, ਸਹੀ ਕਰ। ਜੀਵ ਰੂਪ ਜਲਾਏ ਨੂੰ ਜਦੋਂ ਗੱਲ ਗਈ ਤੇ ਕਬੀਰ ਸਾਹਿਬ ਇੱਥੋਂ ਪੰਕਤੀ ਸ਼ੁਰੂ ਕਰਦੇ ਰਹਾਓ ਦੀਆਂ ਪੰਕਤੀਆਂ ਤੋਂ ਅਰਥ ਸ਼ੁਰੂ ਹੋਣਾ। ਕੱਲ੍ਹ ਤਾਂ 90 ਅਰਥ ਹੋਵੇਗਾ ਥੱਲੇ ਵਾਲੀ ਪੰਕਤੀ ਦਾ, ਫਿਰ ਉਤਲੀ ਪੰਕਤੀ ਦਾ, ਕਿਤੇ 90 ਇੱਕ ਡੰਡਾ ਖੜਵੇ ਹੁੰਦੇ ਨੇ, ਇੱਧਰ ਵੇਖ ਅਰਥ ਵਾਸਤੇ ਇੱਧਰ ਲਾਉਣੇ, ਇੱਧਰ ਇੱਧਰ ਲਾਉਣੇ। ਇਹ ਜਿਹੜੇ ਕਬੀਰ ਸਾਹਿਬ ਇੱਥੋਂ ਪੰਕਤੀ ਸ਼ੁਰੂ ਕਰਦੇ ਨੇ ਗਈ ਬਨਾਵਨ ਮਾਹੋ, ਮਾਹੋ ਨਾਮ ਇੱਥੇ ਹੈ ਬੁੱਧੀ ਦਾ, ਸ਼ੁੱਧ ਬੁੱਧੀ। ਦੋ ਤਰ੍ਹਾਂ ਦੀਆਂ ਬੁੱਧੀਆਂ ਨੇ, ਇੱਕ ਅਸ਼ੁੱਧ ਇੱਕ ਸ਼ੁੱਧ। ਜਿਹੜੀ ਅਸ਼ੁੱਧ ਬੁੱਧੀ ਹੈ ਉਹ ਵਿਸ਼ੇ ਵਿਕਾਰਾਂ ਦਾ ਭਾਵ ਗ੍ਰਹਿਣ ਕਰਦੀ ਹੈ, ਉਹ ਸੰਸਾਰ ਵੱਲ ਲੱਗਦੀ ਹੈ, ਉਹ ਪਦਾਰਥਾਂ ਦੇ ਤਰ੍ਹਾਂ ਤਰ੍ਹਾਂ ਪਦਾਰਥਾਂ ਦੇ ਰਸਾਂ ਨੂੰ ਨਿਸ਼ਚੇ ਕਰਦੀ ਹੈ ਕਿ ਉਹ ਬੜਾ ਸਵਾਦ ਹੀ, ਉਹ ਬੜਾ ਸਵਾਦ ਹੀ। ਇਹ ਕੰਮ ਨਿਸ਼ਚੇ ਕਰਨਾ ਬੁੱਧੀ ਦਾ ਕੰਮ ਹੈ। ਜਿਹੜੀ ਸ਼ੁੱਧ ਬੁੱਧੀ ਹੈ ਉਹ ਆਤਮਾ ਦਾ ਨਿਸ਼ਚਾ ਕਰਦੀ ਹੈ, ਉਹ ਪਰਮਾਤਮਾ ਦਾ ਦੱਸਦੀ ਹੈ ਪਰਮਾਤਮਾ ਵਿੱਚ ਕਿਤਨਾ ਮਿਲਣਾ। ਸ਼ੁੱਧ ਬੁੱਧੀ ਰੂਪ ਜੋ ਮਾਹੋ ਕਹੀਏ ਇਸਤਰੀ ਹੈ ਉਹ ਗਰੀਬ ਨਾਮਨ, ਉਹ ਕਹਿੰਦੇ ਜੀਵ ਰੂਪ ਜਲਾਏ ਦੇ ਕੋਲ ਚਲੇ ਗਈ ਤੇ ਜਾ ਕੇ ਕਹਿਣ ਲੱਗੀ ਕਿ ਤੁਸੀਂ ਜੀਵ ਰੂਪ ਦੇਹ ਰੂਪੀ ਜਿਹੜਾ ਤਾਣਾ ਹੈ ਨਾ ਇਹਨੂੰ ਸਫਲਾ ਕਰਦੇ ਹੋ, ਇਹਨੂੰ ਬਣਾਓ, ਇਹਨੂੰ ਘੁਣੋ। ਤੇ ਕਹਿੰਦੇ ਜਦੋਂ ਬੁੱਧੀ ਨੇ ਆਖਿਆ ਤਾਂ ਉਧਰ ਤਾਂ ਹੋਰ ਹੀ ਗੱਲ ਬਣੀ ਪਈ ਸੀ, ਘਰ ਛੋਟਿਆ ਜਾਏ ਜਲਾਹੋ। ਉਸ ਜਲਾਏ ਨੇ ਜਿਹਨੂੰ ਤੁਸੀਂ ਬ੍ਰਹਮਾ ਕਹਿੰਦੇ ਹੋ ਜੀਵ ਰੂਪ ਹੋ ਕੇ ਅੰਦਰ ਵਸ ਰਿਹਾ ਨਾ, ਉਹ ਜੀਵ ਰੂਪ ਜਲਾਇਆ ਜਿਹੜਾ ਉਹਦਾ ਘਰ ਛੱਡ ਕੇ ਤੇ ਸੰਸਾਰ ਵਿੱਚ ਲੱਗਾ ਹੋਇਆ ਸੀ, ਸੰਸਾਰ ਦੇ ਪਦਾਰਥਾਂ ਦਾ ਨਿਸ਼ਚਾ ਕਰ ਰਿਹਾ ਸੀ। ਸ਼ੁੱਧ ਬੁੱਧੀ ਨੇ ਜਦੋਂ ਉਹਨੂੰ ਪ੍ਰੇਰਿਆ ਤੂੰ ਆਪਣੇ ਸਰੂਪ ਦੀ ਪਛਾਣ ਕਰ, ਤੂੰ ਹੈ ਕੀ ਹੈ, ਤਾਂ ਉਸ ਵੇਲੇ ਪੁੱਛਿਆ ਵੀ ਜਿਹੜਾ ਤੂੰ ਮੇਰੇ ਕੋਲੋਂ ਦੇਹ ਰੂਪੀ ਤਾਣਾ ਬਣਾਉਣਾ ਚਾਹੁੰਦੀ ਹੈ, ਸਫਲ ਕਰਨਾ ਚਾਹੁੰਦੀ ਹੈ, ਉਹਦੀ ਕੋਈ ਬਿਣਤੀ ਗਿਣਤੀ ਹੈ? ਉਹਨੇ ਕਿਹਾ ਹੈਗੀ ਹੈ। ਹੁਣ ਤਾਂ ਕਬੀਰ ਸਾਹਿਬ ਬਿਣਤੀ ਬਿਣਤੀ ਸ਼ੁਰੂ ਕਰਨ ਲੱਗੇ ਨੇ, ਆਓ ਚਿੰਤ ਵਿਅਕਤੀਆਂ ਨੂੰ ਕਾਗਰ ਕਰਕੇ ਸ਼ਰਮਣ ਕਰੋ, ਹਾਜ਼ਰੀ ਲਾਉਂਦੇ ਰੱਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗੌਣੀ ਗਜ ਨਵ ਗਜ ਦਾਸ ਗਜ ਇਕੇਸ ਪ੍ਰਿਆ ਏਕ ਤਨਾਈ।
ਬੁੱਧੀ ਨੇ ਆਖਿਆ ਜੀਵ ਰੂਪ ਜਲਾਏ ਨੂੰ ਕਿ ਸੁਣ ਗਜ ਨਵ ਨੌ ਗਜ, ਨੌ ਗਜ ਕਿਹੜੇ ਨੇ? ਇਹ ਸਰੀਰ ਰੂਪੀ ਤਾਣੇ ਪੇਟੇ ਦੇ ਵਸਤਰ ਤਿਆਰ ਕਰਨ ਦੇ ਸਰੀਰ ਬਣ ਦੇ ਨੌ ਗੋਲਕਾਂ। ਗੋਲਕ ਉਹਨੂੰ ਕਹਿੰਦੇ ਨੇ ਜਿਸ ਤਰ੍ਹਾਂ ਕੋਈ ਮਕਾਨ ਸੁੰਦਰ ਬਣਿਆ ਹੋਵੇ ਉਹਦਾ ਦਰਵਾਜ਼ਾ ਹੁੰਦਾ ਹੈ ਅੰਦਰ ਜਾਣ ਨੂੰ ਤੇ ਬਾਹਰ ਆਉਣ ਨੂੰ। ਗੁਰੂ ਗ੍ਰੰਥ ਸਾਹਿਬ ਵਿੱਚ ਇਹ ਵੀ ਪੰਕਤੀ ਆਈ ਹੈ, ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੋਬਤ ਰਖਾਇਆ। ਨੌ ਦਰਵਾਜ਼ੇ ਕਿਹੜੇ ਨੇ? ਦੋ ਅੱਖਾਂ, ਦੋ ਕੰਨ, ਦੋ ਨੱਕ ਛੇ, ਇੱਕ ਮੂੰਹ ਸੱਤ, ਗੁਰਦਾ ਤੇ ਸਪਸ਼ਟ ਇੰਦਰਾ, ਇਹ ਨੌ ਦਰਵਾਜ਼ੇ ਨੇ। ਜਿਸ ਤਰ੍ਹਾਂ ਕੋਈ ਰਾਜਾ ਆਕੀ ਹੋ ਕੇ ਇਹਨਾਂ ਦਰਵਾਜ਼ਿਆਂ ਥਾਣੀ ਅੰਦਰ ਬਹਿ ਜਾਵੇ, ਜੀਵ ਵੀ ਆਕੀ ਹੈ ਪਰ ਮਨ ਇਹਦੇ ਤੋਂ ਵੱਡਾ ਆਕੀ ਰਾਜਾ ਹੈ, ਉਹ ਆਖੇ ਨਹੀਂ ਲੱਗਦਾ ਕਿਉਂਕਿ ਇਹ ਕਿਲ੍ਹਾ ਹੈ, ਇਸ ਕਿਲ੍ਹੇ ਦੇ ਅੰਦਰ ਮਰੂ ਕੋਈ ਰਾਜਾ ਬੈਠਾ ਹੋਇਆ। ਇੱਕ ਪੰਚਪੰਥੀ ਗ੍ਰੰਥ ਹੈ, ਗ੍ਰੰਥ ਤਾਂ ਇੰਨੇ ਨੇ ਬੰਦੇ ਤੋਂ ਪੜ੍ਹੇ ਨਹੀਂ ਜਾਂਦੇ ਕਿਉਂਕਿ ਸੰਖਿਆ ਨਾਲ ਪੜ੍ਹਨੇ ਪੈਂਦੇ। ਉਹਦੇ ਬੜਾ ਸੁੰਦਰ ਲਿਖਿਆ ਕਿ ਹਜ਼ਾਰ ਲੱਖ ਹਵਾਏ ਗੱਲ ਕਹਿੰਦੇ ਹਾਥੀ ਨੂੰ ਤੇ ਹਵਾਏ ਕਹਿੰਦੇ ਘੋੜੇ ਨੂੰ। ਕਹਿੰਦੇ ਹਜ਼ਾਰਾਂ ਹੀ ਹਾਥੀ ਹੋਣ ਤੇ ਹਜ਼ਾਰਾਂ ਹੀ ਕਿਲੇ ਹੋਣ, ਪਰ ਇੱਕ ਕਾਰਜ ਨੂੰ ਭਾਲਕੋ ਇੱਕ ਕਿਲੇ ਤੇ ਹੋਏ। ਜੇ ਉਹ ਕਿਲਾ ਨਹੀਂ ਤੇ ਹਾਥੀ ਘੋੜਿਆਂ ਨਾਲ ਵੀ ਆਪਣੀ ਜਿੱਤ ਦਾ ਉਹ ਕਾਰਜ ਨਹੀਂ ਕਰ ਸਕਦਾ। ਰਣੇ ਮੈਦਾਨ ਕੌਣ ਲੜੇਗਾ? ਕਿਲਾ ਇੱਕ ਹੋਰ ਹੁੰਦੀ ਹੈ, ਸਰੀਰ ਦੇ ਅੰਦਰ ਮਨ ਹੈ, ਜੀਵ ਆਤਮਾ ਹੈ, ਔਰ ਸਰੀਰ ਕਿਲੇ ਦੀ ਤਰ੍ਹਾਂ ਇਹਨੂੰ ਜਿੱਤਣਾ ਬੜਾ ਔਖਾ। ਬਾਣੀ ਵਿੱਚ ਭਗਤੀ ਕਹਿੰਦੇ ਨੇ ਇਹ ਗੜ ਲਈਓ ਨਾ ਜਾਈ, ਇਹ ਗੜ ਕਿਲਾ ਜਿੱਤਿਆ ਨਹੀਂ ਜਾਂਦਾ। ਪਰ ਜਿਹੜਾ ਗੁਰੂ ਦੇ ਚਰਨਾਂ ਨਾਲ ਪ੍ਰੀਤੀ ਪਾ ਲੈਂਦਾ, ਸੱਚੇ ਪਾਤਸ਼ਾਹ ਕਿਰਪਾ ਕਰਕੇ ਉਹਦੀ ਸੁਰਤ ਜੋੜ ਦਿੰਦੇ ਨੇ ਪ੍ਰਮਾਤਮਾ ਨਾਲ, ਉਹਨਾਂ ਦੇ ਪ੍ਰਤੀ ਫਿਰ ਭਗਤ ਕਬੀਰ ਸਾਹਿਬ ਨੇ ਭੈਰੋ ਰਾਗ ਦੇ ਅੰਦਰ ਆਖਿਆ ਪ੍ਰੇਮ ਪ੍ਰੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ, ਗਿਆਨ ਦਾ ਗੋਲਾ ਮਾਰ ਕੇ ਸਰੀਰ ਦੀ ਕਿਲੇ ਤੇ ਉਹਨਾਂ ਨੇ ਜਿੱਤ ਦੀ ਪ੍ਰਾਪਤੀ ਕਰ ਲਈ ਹੈ, ਉਹਨਾਂ ਨੂੰ ਪ੍ਰਾਪਤੀ ਹੋ ਗਈ ਹੈ ਜਿੱਤ ਦੀ। ਔਰ ਇਹ ਗੱਜ ਨਵ ਨੌ ਗੋਲਤਾ ਸਰੀਰ ਦੀਆਂ ਤੇ ਗੱਜ ਦਸ ਦਸ ਇੰਦਰੀਆਂ ਨੇ, ਪੰਜ ਗਿਆਨ ਇੰਦਰੀਆਂ ਨੇ, ਪੰਜ ਕਰਮ ਇੰਦਰੀਆਂ ਨੇ। ਗਿਆਨ ਇੰਦਰੀਆਂ ਵਿੱਚ ਅੱਖਾਂ ਆਉਂਦੀਆਂ ਨੇ, ਇਹਨਾਂ ਨੂੰ ਗਿਆਨ ਹੈ ਕਿ ਜਿਹੜੀ ਦੂਰ ਹੈ ਕਿਸ ਰੰਗ ਦਾ, ਕੰਨ ਸੁਣ ਕੇ ਦੱਸਦੇ ਮਾੜਾ ਆਖਿਆ ਕਿ ਚੰਗਾ ਆਖਿਆ, ਨੱਕ ਸੁਣ ਕੇ ਦੱਸਦਾ ਦੁਰਗੰਧੀ ਹੈ ਕਿ ਸੁਗੰਧੀ ਹੈ, ਇਹਨੂੰ ਗਿਆਨ ਹੈ। ਰਸਨਾ ਚੱਕ ਕੇ ਦੱਸਦੀ ਹੈ ਕੌੜਾ ਹੈ ਕਿ ਕਿਸ ਤਰ੍ਹਾਂ ਦਾ ਹੈ, ਔਰ ਸਪਰਸ਼ ਕੀਤੇ ਚਮੜੀ ਦੱਸਦੀ ਹੈ ਤੱਤਾ ਹੈ ਕਿ ਠੰਡਾ ਹੈ, ਇਹਨਾਂ ਨੂੰ ਗਿਆਨ ਹੈ। ਇਹ ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰੇ ਨੇ, ਉਹਨਾਂ ਦੇ ਵਿੱਚ ਪੰਜ ਕਰਮ ਇੰਦਰਿਆਂ ਦੇ ਵਿੱਚ ਆ ਜਾਂਦਾ ਹੈ ਮੂੰਹ, ਕਿਉਂਕਿ ਮੂੰਹ ਜਿਹੜਾ ਇਹ ਕਰਮ ਇੰਦਰ ਹੈ, ਔਰ ਹੱਥ ਪੈਰ ਗੁਰਾ ਤੇ ਸਪਸ਼ਟ ਇੰਦਰਾ, ਇਹ ਪੰਜ ਕਰਮ ਇੰਦਰੇ ਨੇ। ਤੇ ਕਬੀਰ ਸਾਹਿਬ ਕਹਿੰਦੇ ਪੰਡਿਤ ਜੀ ਸੁਣੋ, ਤੁਹਾਡੇ ਜਵਾਏ ਬ੍ਰਹਮਾ ਨੇ ਸੰਸਾਰ ਨੂੰ ਬਣਿਆ ਪਰਮਾਤਮਾ ਦੇ ਹੁਕਮ ਵਿੱਚ, ਨੌ ਗੋਲਕਾਂ ਨੇ ਤੇ ਦਸ ਇੰਦਰੀਆਂ ਨੇ ਤੇ ਗੱਜ ਇੱਕੀਸ, ਇੱਕੀ ਗੱਜ ਹੋਰ ਨੇ, ਉਹ ਕਿਹੜੇ ਨੇ? ਉਹ ਪੰਜ ਅਸਥੂਲ ਤੱਤ, ਪੰਜ ਸੂਕਸ਼ਮ ਤੱਤ। ਅਸਥੂਲ ਤੱਤ ਕਿਹੜੇ ਨੇ? ਆਕਾਸ਼, ਹਵਾ, ਅਗਨੀ, ਪਾਣੀ ਔਰ ਪ੍ਰਿਥਵੀ ਭਾਵ ਧਰਤੀ, ਇਹਨਾਂ ਦੇ ਸੂਕਸ਼ਮ ਤੱਤ ਨੇ ਸ਼ਬਦ, ਸਪਰਸ਼, ਰੂਪ, ਰਸ ਤੇ ਗੰਧ। ਜਿਸ ਤਰ੍ਹਾਂ ਆਪਾਂ ਖ਼ਬਰਾਂ ਸੁਣਦੇ ਹੋ, ਕਹਿੰਦੇ ਆਕਾਸ਼ ਬਾਣੀ ਤੋਂ ਖ਼ਬਰਾਂ ਖ਼ਬਰਾਂ ਸ਼ਰਵਣ ਕਰੋ, ਰੈਡੀਓ 'ਚ ਕਹਿ ਦਿੰਦੇ ਨੇ। ਸ਼ਬਦ ਵਿਸ਼ਾ ਆਕਾਸ਼ ਦਾ ਹੈ, ਇਸ ਕਰਕੇ ਆਕਾਸ਼ ਦਾ ਸੂਕਸ਼ਮ ਤੱਤ ਕਿਹੜਾ? ਸ਼ਬਦ। ਸਪਰਸ਼ ਹਵਾ ਦਾ ਹੈ, ਰੂਪ ਅਗਨੀ ਦਾ ਹੈ, ਰਸ ਪਾਣੀ ਦਾ ਹੈ, ਕਿਉਂਕਿ ਪਾਣੀ ਕਰਕੇ ਸਰ ਰਸ ਹੈ ਫਲਾਂ ਵਿੱਚ ਜਿੱਥੇ ਵੀ ਹੈ, ਔਰ ਗੰਧ ਜਿਹੜਾ ਗੰਧ ਹੈ ਸੁਗੰਧੀ ਹੈ, ਇਹ ਧਰਤੀ ਕਰਕੇ ਹੈ। ਦਸ ਇਹ ਹੋ ਗਏ ਤੇ ਪੰਜ ਪ੍ਰਾਣ। ਪੰਜ ਪ੍ਰਾਣ ਕਿਹੜੇ ਨੇ? ਪਾਨ, ਅਪਾਨ ਔਰ ਵਿਗਿਆਨ, ਉਦਿਆਨ ਤੇ ਸਮਾਨ, ਇਹ ਪੰਜ ਪ੍ਰਾਣ ਨੇ, ਪੰਦਰਾਂ ਹੋ ਗਏ। ਪਾਨ ਸਵਾਸ ਜਿਹੜੇ ਉਹ ਹਿਰਦੇ ਵਿੱਚ ਨੇ, ਉਹ ਹਵਾ ਹਿਰਦੇ ਵਿੱਚ, ਜਿਹਦੇ ਕਰਕੇ ਬੰਦੇ ਨੂੰ ਭੁੱਖ ਤੇ ਅੰਦਰ ਲੱਗਦੀ ਹੈ। ਅਪਾਨ ਗੁਦਾ ਵਿੱਚ ਨੇ, ਜੋ ਗੰਦੀ ਹਵਾ ਨਿਕਲਦੀ ਹੈ। ਸਮਾਨ ਨਾਭੀ ਵਿੱਚ ਹਵਾ ਹੈ ਜੋ ਖਾਦੇ ਨੂੰ ਪਚਾਉਂਦੀ ਹੈ। ਉਦਿਆਨ ਕੰਠ ਵਿੱਚ ਹੈ ਜੋ ਵਾਕ ਬੋਲਦੀ ਹੈ, ਬੋਲਿਆ ਜਾਂਦਾ। ਤੇ ਵਿਗਿਆਨ ਸਾਰੇ ਸਰੀਰ ਵਿੱਚ ਹਵਾ ਹੈ ਜੋ ਸਾਰੇ ਰਸ ਜਿਹੜੇ ਨੇ ਖਾਦੇ ਦੇ ਉਹ ਥਾਂ ਥਾਂ ਪਚਾਉਂਦੀ ਹੈ, ਖੂਨ ਬਣਾਉਣਾ, ਸੋਗ ਕੱਢਣਾ, ਉਹ ਹਵਾ ਵਿਗਿਆਨ ਨੂੰ ਕਿਹਾ ਜਾਂਦਾ। ਇਹ ਪੰਦਰਾਂ ਹੋ ਗਏ। ਤੇ ਪੰਜ ਅਪਾਨ ਨੇ ਪ੍ਰਾਣਾਂ ਦੇ ਨਾਲ ਦੇ, ਉਹ ਕਿਹੜੇ ਨੇ? ਉਹ ਪੰਜ ਨੇ ਕ੍ਰਿਕਲ ਔਰ ਨਾਗ, ਦੇਵਦੱਤ ਤੇ ਤਨਜੇ। ਮਾਲ ਸ਼ਿਵ ਲਿਆਉਣ ਵਾਲੀ ਹਵਾ, ਉਬਾਸੀ ਲਿਆਉਣ ਵਾਲੀ ਹਵਾ, ਡਕਾਰ ਲਿਆਉਣ ਵਾਲੀ ਹਵਾ, ਔਰ ਮਰਨ ਤੋਂ ਬਾਅਦ ਪੇਟ ਫੁੱਲ ਜਾਣਾ, ਇਹ ਹਵਾ। ਇਹ ਕਿੰਨੇ ਹੋਏ? ਦਸ। ਨੌ ਤੇ ਦਸ ਇੰਦਰੀਏ 19, 19 ਤੇ 20 40। ਕਬੀਰ ਸਾਹਿਬ ਕਹਿੰਦੇ ਇਹ ਪੁਰੀਆ ਏਕ ਤਨਾਈ, ਇਹਨਾਂ 40 ਗਜਾਂ ਦੇ ਨਾਲ ਇਸ ਪੁਰੀ ਨੂੰ, ਸਰੀਰ ਨੂੰ ਬ੍ਰਹਮਾ ਰੂਪੀ ਜਲਾਏ ਨੇ, ਪਰਮੇਸ਼ਵਰ ਦੇ ਹੁਕਮ ਵਿੱਚ ਬੁਣਿਆ ਹੀ ਇਹ ਸਰੀਰ ਨੂੰ ਬਣਾਇਆ ਹੈ ਪਰਮਾਤਮਾ ਦੇ ਹੁਕਮ ਦੇ ਵਿੱਚ। ਵਾਹ, ਇਹ 40 ਜਿਹੜੇ ਪੁਰੀਆ ਕੀ ਪੂਰੇ ਗਜ ਨੇ ਨਾ, ਇੱਕ ਤਨਾਈ ਉਹਨੇ ਇੱਕ ਤਾਣਾ ਪੇਟਾ ਇਕੱਠਾ ਕਰਕੇ ਸਰੀਰ ਨੂੰ ਤਣਿਆ ਬੁਣਿਆ ਬਣਾਇਆ ਹੋਇਆ ਬ੍ਰਹਮਾ ਨੇ।
ਸਾਠ ਸੂਤ ਨਵ ਖੰਡ ਬਹੱਤਰ ਪਾਠ ਲਗੋ ਅਧਿਕਾਈ।
ਫਕੀਰ ਸਾਹਿਬ ਮੈਂ ਸੁਣਿਆ ਇੱਕ ਸੂਤ ਹੁੰਦਾ, ਇੱਕ ਤਾਣਾ, ਇੱਕ ਪੇਟਾ ਹੁੰਦਾ ਹੈ, ਤੇ ਬ੍ਰਹਮਾ ਨੇ ਕਿਹੜਾ ਪੇਟਾ ਤਾਣਾ ਬਣਾਇਆ ਉਹ ਵੀ ਦੱਸ ਦਿਓ। ਫਕੀਰ ਸਾਹਿਬ ਕਹਿੰਦੇ ਸਾਠ ਸੂਤ, ਸੱਠ ਅੰਦਰ ਸਰੀਰ ਦੇ ਵੱਡੀਆਂ ਨਾੜੀਆਂ ਨੇ, ਜਿਹਨਾਂ ਨਾਲ ਕਲਸ਼ਟਰ ਜੁੜੇ ਨੇ ਉਹ ਵੱਖਰੇ ਨੇ, ਉਂਗਲਾਂ ਮਿਲਕੀਆਂ ਨਾੜੀਆਂ ਜਾਣੀਆਂ ਪਾਸੇ ਵੱਡੀਆਂ ਸੱਠ ਨਾੜੀਆਂ ਬਣਦੇ ਨੇ। ਕਹਿਣ ਲੱਗੇ ਸੱਠ ਨਾੜੀਆਂ ਜਿਹੜੀਆਂ ਅੰਦਰ ਨੇ ਨਾ, ਇਹ ਤੋਂ ਮਰਨਾ ਕਰਕੇ ਇਹ ਤਾਣਾ ਤਾਣਾ ਹੈ, ਤੇ ਨਵ ਖੰਡ ਦੋ ਗੋਡਿਆਂ ਦੇ ਜੋੜ ਤੇ ਦੋ ਚੂੜਿਆਂ ਦੇ ਜੋੜ ਚਾਰ, ਤੇ ਚਾਰ ਹੀ ਬਾਹਾਂ ਦੇ ਅਰਕਾਂ ਦੇ ਮੋਢਿਆਂ ਦੇ ਗਿੱਚੀ ਦਾ ਇਹ ਤਾਣੇ ਲਾਏ ਹੋਏ ਨੇ। ਕਿਉਂਕਿ ਜਦੋਂ ਤਾਣਾ ਸਿੱਧਾ ਬਣਦੇ ਨੇ ਨਾ, ਉਹਦੇ ਵਿੱਚ ਪੇਟਾ ਪਾਉਂਦੇ, ਪੇਟ ਪਾੜ ਕੇ ਪਾਉਣਾ, ਜਿਸ ਤਰ੍ਹਾਂ ਮਾਈਆਂ ਲਿਆਉਂਦੀ ਨਾ ਉੱਚਿਆਂ ਦੀਆਂ ਕਰਕੇ ਉਹਨੂੰ ਪੇਟਾ ਕਹਿੰਦੇ, ਜਿਹੜਾ ਬਸਤਰ ਬਣਦਾ। ਤੇ ਕਹਿੰਦੇ ਇਹ ਕਾਣੇ ਬਣਾਏ, ਇਹਦੇ ਵਿੱਚ ਕਾਣੇ ਵਧੇ ਹੁੰਦੇ ਆ ਵੀ ਉਹ ਉਲਝ ਨਾ ਜਾਵੇ ਤਾਣੀ ਜਿਹੜੀ ਹੈ। ਤੇ ਕਬੀਰ ਸਾਹਿਬ ਕਹਿੰਦੇ ਇਹ ਉਹਨੇ ਕਾਣੇ ਪਾਈ, ਕਿਉਂਕਿ ਹੁਣ ਗੋਡੇ ਔਰ ਚੂੜੇ ਤੇ ਮੋਢਿਆਂ ਤੋਂ ਬੰਦੇ ਉਠਾ ਦੀ, ਬਾਕੀ ਬਸਤਾ ਜੇ ਬਚਦਾ ਨਾ, ਬਾਕੀ ਕੁਛ ਵੀ ਬਚਦਾ, ਜੋੜੀ ਜੋੜੇ ਨਾ ਤੇ ਸਰੀਰ ਦੇ ਇਹ ਜੋੜ ਜਿਹੜੇ ਨੇ ਇਹ ਪਰਮਾਤਮਾ ਨੇ ਜੋੜੇ ਨੇ, ਵੀ ਕਬਜ਼ਿਆਂ ਦੀ ਤਰ੍ਹਾਂ ਸਰੀਰ ਚੱਲਦਾ ਰਹੇ। ਕਹਿੰਦੇ ਕਾਨੇ ਨੇ ਔਰ ਸਾਠ ਸੂਤ ਨਵ ਖੰਡ, ਖੰਡ ਦੇ ਹਿੱਸੇ ਨਾਉਗੇ ਬਹੱਤਰ, ਮਨ ਦੀਆਂ ਬਹੱਤਰ ਕੋਠੜੀਆਂ ਨੇ ਗਿਣਤੀ ਦੇ ਅੰਦਰ, ਜਿਹਦੇ ਅੰਦਰ ਮਨ ਦੇ ਅੰਦਰ ਜਿਹੜੀਆਂ ਜਗ੍ਹਾ ਬਣਦੀਆਂ ਨੇ। ਕਹਿੰਦੇ ਪਾਠ ਲਗੋ ਅਧਿਕਾਈ, ਇਹ ਅਧਿਕਾਈ ਵੀ ਇਹ ਬਹੁਤ ਤਰ੍ਹਾਂ ਕਰਕੇ ਪਾਠ ਕੇ ਪੇਟਾ ਲੱਗਾ ਹੋਇਆ, ਉਹ ਤਾਣਾ ਤੇ ਇਹ ਪੇਟਾ ਸਰੀਰ ਦੇ ਅੰਦਰ ਲਾ ਕੇ ਬ੍ਰਹਮਾ ਨੇ ਸਰੀਰਾਂ ਦੀ ਤਾਣੇ ਬੋਣੇ ਤੋਂ ਸਰੀਰ ਤਿਆਰ ਕੀਤਾ, ਇਹਨਾਂ ਤਾਣੇ ਤੋਂ ਇਸ ਪੇਟੇ ਤੋਂ ਵਿਸ਼ਰਾਮ ਦੇ ਕੇ ਕਥਨ ਕਰਦੇ ਨੇ। ਫਿਰ ਕਹਿੰਦੇ ਨੇ ਸ਼ੁੱਧ ਬੁੱਧੀ ਨੂੰ ਜੀਵ ਰੂਪ ਜਲਾਏ ਨੇ ਪੁੱਛਿਆ ਕਿ ਇਹ ਗਜ ਨੂੰ ਦੱਸ ਦਿੱਤੇ ਆ ਕਿ ਇਹ ਗਜ ਨਾ ਮਿਣੀਏ, ਕਿ ਤਾਣਾ ਬੇਟਾ ਗਜਾਂ ਨਾਲ ਮਿਣਿਆ ਨੀ ਜਾਂਦਾ, ਸਰੀਰ ਦਾ ਕਿਤੇ ਮਿਣਿਆ ਜਾਂਦਾ, ਤੋਰਨਾ ਤੁਰੀਏ ਤੋਰਿਆ ਨੀ ਜਾਂਦਾ, ਕਿਤੇ ਤੋਰਿਆ ਵੀ ਜਾਂਦਾ। ਕਹਿੰਦੇ ਗਜਾਂ ਦੇ ਵਿੱਚ ਇਹ 40 ਗਜ ਹੈ, ਕਬੀਰ ਸਾਹਿਬ ਕਹਿਣ ਲੱਗੇ, ਤੇ ਤੋੜ ਦੇ ਵਿੱਚ ਸਾਢੇ ਤਿੰਨ ਮਣ ਹੈ, ਸਾਢੇ ਤ੍ਰੈ ਮਣ ਦੇਹੁਰੀ ਚੱਲੇ ਪਾਣੀ ਅੰਨ, ਇਹ ਸਾਢੇ ਤਿੰਨ ਮਣ ਕੱਚੇ ਦੀ ਦੇਹ ਜਿਹੜੀ ਹੈ ਨਾ, ਇਹ ਪਾਣੀ ਵੀ ਅੰਨ ਨਾਲ ਚੱਲਦੀ ਹੈ, ਇਹਦਾ ਤੋੜ ਹੀ ਤੇ 40 ਜਿਹੜੇ ਤੈਨੂੰ ਮੈਂ ਗਜ ਦੱਸੇ ਨੇ ਇਹ ਵੀ ਮਿਲਦੀ ਹੈ। ਵਾਹ, ਕਹਿੰਦੇ ਗਜੀ ਨਾ ਮਿਲੀ ਹੈ, ਤੋੜ ਨਾ ਤੁੜੀ ਹੈ, ਨਹੀਂ ਤੋਰੇ ਵੇਸਾ ਕਿਤੇ ਤੋਰਿਆ ਜਾਂਦਾ, ਜੇ ਤੂੰ ਗਜਾਂ ਨਾਲ ਮਿਲੇਗਾ ਤਾਂ ਸਾਢੇ ਤਿੰਨ ਹੱਦ ਧਰਤੀ ਚਾਹੀਦੀ ਹੈ, ਇਹ ਤੋਂ ਵੱਧ ਨਹੀਂ। ਰਵਦਾਸ ਭਗਤ ਨੇ ਆਖਿਆ ਤੇ ਕਬੀਰ ਸਾਹਿਬ ਨੇ ਵੀ ਆਖਿਆ, ਕਿਉਂਕਿ ਜਦੋਂ ਬੰਦਾ ਮਰਦਾ ਹੈ ਨਾ, ਸਾਢੇ ਕਿ ਤਿੰਨ ਹੱਦ ਧਰਤੀ ਚਾਹੀਦੀ ਹੈ, ਘਾੜੀ ਤਾਂ ਪਾਉਣੇ ਚਾਰ, ਬਹੁਤਾ ਲੰਮਾ ਹੁੰਦੇ ਪਾਉਣੇ ਚਾਰ, ਕੋਈ ਵੱਧ ਦੀ ਲੋੜ ਨਹੀਂ ਹੈ। ਕਹਿੰਦੇ ਇਹ ਵੀ ਮਿਲਦੀ ਹੋ ਗਜਾਂ ਦੀ, ਔਰ ਤੋਲਣ ਦੇ ਵਿੱਚ ਕੀ ਹੈ, ਕਹਿੰਦੇ ਅਸੱਤ ਜੜ ਤੇ ਦੁੱਖ ਰੂਪੀ, ਸਰੀਰ ਅਸੱਤ ਹੈ, ਸਦਾ ਨਹੀਂ ਰਹਿਣਾ, ਇਹ ਦੁੱਖ ਹੈ, ਕਦੀ ਫਿਟਸੀ ਨਿਕਲ ਆਈ ਹਾਂਜੀ, ਕਦੀ ਬੁਖਾਰ ਚੜ ਗਿਆ, ਇਹ ਸਰੀਰ ਦੁੱਖ ਰੂਪ ਹੈ, ਕਦੀ ਸਿਰੇ ਆ ਗਿਆ ਮਾਮੀ ਦੇ ਮੁੰਡੇ ਦਾ ਵਿਆਹ, ਸਰੀਰ ਗੋਰੀ ਹੋ ਗਿਆ, ਬੰਦਾ ਹੱਸ ਗਿਆ, ਉਹ ਸਿਰੇ ਆ ਗਿਆ, ਨਾਨੀ ਭਰ ਗਈ ਹੈ, ਬੰਦਾ ਸੋਗ ਵਿੱਚ ਪੈ ਗਿਆ। ਗੁਰੂ ਨੇ ਕਿੰਨੇ ਪ੍ਰਮਾਣ ਬਾਣੀ ਵੀ ਦਿੱਤੇ ਨੇ, ਜਾਗੋ ਚਿੰਤਾ ਬਹੁਤ ਬਹੁਤ ਦੇਹੀ ਵਿਆਪਾ ਰੋਗ, ਕਦੇ ਹਰਜ ਕਦੇ ਸੋਗ, ਇੰਨਾ ਵੱਡਾ ਗ੍ਰਸਤੀ ਹੋ ਗਿਆ, ਕਦੀ ਖੁਸ਼ੀ ਕਦੀ ਕਮੀ, ਗੌਣ ਕਰੇ ਚੌਕੁੰਡ ਕਾ ਘੜੀ ਨਾ ਵੈਸਰ ਸੋਏ, ਚੌਕੁੰਡਾਂ ਵਿੱਚ ਭੱਜਾ ਫਿਰਦਾ ਸੁੱਖ ਲੈਣ ਨੂੰ ਨਹੀਂ ਮਿਲਦਾ, ਪਰ ਚੇਤੇ ਆ ਜਾਓ ਸਪਾਰ ਬ੍ਰਹਮ ਤਾਂ ਤਨ ਮਨ ਸ਼ੀਤਲ ਹੋਏ, ਚੇਤੇ ਆ ਜਾਓ ਸਤਨਾਮ ਵਾਹਿਗੁਰੂ, ਤੇ ਕਹਿੰਦੇ ਮਨ ਵੀ ਸ਼ੀਤਲ ਹੋ ਜਾਵੇ, ਇਹਦਾ ਤਨ ਵੀ ਠੰਡਾ ਹੋ ਜਾਵੇ। ਕਹਿਣ ਲੱਗੇ ਅਸੰਤ ਦੁੱਖ ਰੂਪ ਜਿਹੜਾ ਇਹਦਾ ਤੋਲਣੀ ਤੇ ਪਾਚਨ ਸੇਰ ਅਢਾਈ ਅਢਾਈ ਸੇਰ ਕੱਚੀ ਦੀ ਖੁਰਾਕ ਆ, ਇਹਨੂੰ ਖਾਣ ਨੂੰ ਮਿਲਦੀ ਹੈ, ਤੇ ਸ਼ੁੱਧ ਬੁੱਧੀ ਵਿਆਖਿਆ ਵੀ ਤੂੰ ਹੁਣ ਸਰਨਾ ਕਰਨ ਵਾਸਤੇ ਹਿੰਮਤ ਕਰ। ਉਹਨੇ ਆਖਿਆ ਵੀ ਮੈਂ ਠਹਿਰ ਕੇ ਕਰੂੰ। ਠਹਿਰ ਕੇ ਕਿਉਂ ਕਰੇਗਾ, ਹੁਣੇ ਕਰ, ਕਿਉਂਕਿ
ਜੋ ਕਰ ਪਾਚਨ ਵੇਗ ਨਾ ਪਾਵੇ ਝਗੜ ਕਰ ਘਰ ਆਏ।
ਜੇ ਕਰਕੇ ਤੈਨੂੰ ਪਾਚਨ ਨਾ ਮਿਲੇ ਇੱਥੇ ਖੁਰਾਕ ਦਾ, ਸਰੀਰ ਨੂੰ ਖੁਰਾਕ ਨਾ ਮਿਲੇ ਵੇਗ ਨਾ ਮੇ ਕਾਹਲੀ ਦਾ, ਤਾਂ ਝਗੜ ਕਰੇ ਘਰ ਹਾਈ। ਹੇ ਘਰ ਹਾਈ, ਘਰ ਨੂੰ ਹਾਈ ਨਾਸ਼ ਕਰਨ ਵਾਲਿਆ ਜੀਆ, ਫਿਰ ਵਿੱਚੋਂ ਨਿਕਲ ਕੇ ਘਰ ਨੇ ਨਾਸ਼ ਹੋ ਜਾਣਾ ਹੈ। ਫਿਰ ਤੂੰ ਝਗੜਾ ਕਰੇ, ਫਿਰ ਤੇ ਗੱਲ ਫਬਲੀ ਹੈ ਨਾ। ਪਰ ਹੁਣ ਤਾਂ ਤੈਨੂੰ ਪੰਜ ਸ਼ੇਰ ਜਾਂ ਪਾਚਨ ਖਾਣ ਵਾਸਤੇ ਪਦਾਰਥ ਮਿਲ ਰਹੇ ਨੇ, ਹੁਣ ਤੂੰ ਕਿਉਂ ਨੀ ਦੱਸਦੀ? ਉਹਨੇ ਆਖਿਆ ਮੈਂ ਠਹਿਰ ਕੇ ਦੱਸੂਗਾ ਕਦੋਂ। ਅਗਲੀ ਪੰਕਤੀ ਨੂੰ ਸਪਸ਼ਟ ਕਰਦੇ ਨੇ, ਜਦੋਂ ਦਿਨ ਕੀ ਬੈਠ, ਜਦੋਂ ਦਿਨ ਬੈਠ ਗਿਆ, ਦਿਨ ਮੁੱਕ ਗਿਆ, ਤੇ ਖਸਮ ਪਰਮਾਤਮਾ ਦੀ ਬਲ ਤੇਰੇ ਉੱਪਰ ਕਸ ਕੇ ਤਾੜਨਾ ਹੋਈ, ਤੈਨੂੰ ਦੁਨੀਆਂ ਤੋਂ ਤੁਰਨਾ ਪਿਆ, ਤੇ ਇਹ ਵੇਲਾ ਕਦੇ ਆਈ? ਫਿਰ ਵੇਲਾ ਕਦੋਂ ਆਊਗਾ ਇਹ ਸਰੀਰ ਦੀ ਤਾਣੇ ਨੂੰ ਸੁਲਝਾਉਣ ਦਾ? ਜੀਵ ਨੂੰ ਕਹਿ ਰਹੀ ਸ਼ੁੱਧ ਬੁੱਧੀ ਕਿਤਨਾ ਸੁਲਝਾ ਲਵੇਗਾ। ਕਈਆਂ ਬੰਦਿਆਂ ਨੂੰ ਅਸੀਂ ਕਹਿੰਦਾ ਅੰਮ੍ਰਿਤ ਛਕ ਲਓ, ਉਹ ਕਹਿੰਦੇ ਜੇ ਖਾਣ ਪੀਣ ਦਾ ਟਾਈਮ ਹੈ ਤੇ ਬੁੱਢੇ ਹੋ ਕੇ ਛਕ ਲਾਂਗੇ। ਅੱਧ ਹੋ ਗਈ ਹੈ, ਬੁੱਢੇ ਹੋਣ ਦੀ ਤੇਰੇ ਕੋਲ ਕੀ ਗਰੰਟੀ ਹੈ? ਤੂੰ ਹੋਣਾ ਪਤਾ ਨੀ, ਇੱਕ ਮਿੰਟ ਦਾ ਨਹੀਂ ਕਿ ਇੱਕ ਸਵਾਸ ਆਇਆ ਦੂਜਾ ਹੋਣਾ ਕਿ ਨਹੀਂ ਆਉਣਾ। ਜੇ ਬੁੱਢਿਆ ਬਜ਼ੁਰਗਾਂ ਨੂੰ ਆਖੋ ਤੇ ਕਹਿੰਦੇ ਅੱਗੇ ਜਾ ਕੇ ਛਕ ਲਾਂਗੇ। ਧਰਮਰਾਜੇ ਕੋਲ ਤੇ ਪੰਜ ਪੈਸੇ ਬੀਠੇ ਨੇ। ਇਹ ਵੇਲਾ ਕਾਤੇ ਆਈ, ਇਹ ਵੇਲਾ ਕਾਤ ਆਈ, ਤੈਨੂੰ ਪ੍ਰਾਪਤ ਹੋਵੇਗਾ? ਇਹ ਤੈਨੂੰ ਵੇਲਾ ਪ੍ਰਾਪਤ ਨਹੀਂ ਹੋਣਾ ਪਿਆਰਿਆ। ਇਹ ਮਨੁੱਖਾ ਜਨਮ ਤੈਨੂੰ ਮਿਲਿਆ ਵਾਹਿਗੁਰੂ ਦੀ ਬੰਦਗੀ ਕਰਨ ਵਾਸਤੇ। ਕਬੀਰ ਸਾਹਿਬ ਦੇ ਸ਼ਲੋਕ ਹੈ, ਉਹ ਕਹਿੰਦੇ ਨੇ ਕਬੀਰ ਕਾਲ ਕਰੰਤਾ ਅਭੇ ਕਰ, ਜਿਹੜਾ ਕਹਿੰਦਾ ਕਾਲ ਕਰੂੰਗਾ ਉਹ ਹੁਣੇ ਕਰਨਾ। ਨਹਿ ਬ੍ਰਹਮ ਧਰਮੰ ਬ੍ਰਹਮ ਪਾਪੰ, ਸੰਸਕ੍ਰਿਤੀ ਵਿੱਚ ਗੁਰੂ ਕਹਿੰਦੇ ਨੇ ਪਾਪ ਕਰਨ ਲੱਗਿਆ ਕਿਸੇ ਦੀ ਸਲਾਹ ਦੇਣਾ ਦੇਰੀ ਕਰਦੇ, ਚੰਗੀ ਗੱਲ ਹੈ, ਪਰ ਪੁੰਨ ਕਰਨ ਲੱਗਿਆ ਦੇਰੀ ਨਾ ਕਰੀ। ਨਹਿ ਬ੍ਰਹਮ ਧਰਮੰ ਬ੍ਰਹਮ ਪਾਪੰ, ਬ੍ਰਹਮ ਕਹਿੰਦੇ ਦੇਰੀ ਨੇ। ਇਹ ਕਬੀਰ ਸਾਹਿਬ ਕਹਿੰਦੇ ਨੇ ਕਾਲ ਕਰੰਤਾ ਅਭੇ ਕਰ, ਜਿਹੜਾ ਕਿ ਨਾ ਕੱਲ ਕਰੂਗਾ ਹੁਣੇ ਕਰ। ਅਬ ਕਰਦਾ ਸੋਏ ਤਾਲ, ਜਿਹੜਾ ਕਿ ਨਾ ਹੁਣ ਕਰਦਾ ਉਹਨੂੰ ਸੋਏ ਤਾਲ ਐਡਵਾਂਸ ਹੁਣੇ ਕਰ, ਕਿਉਂਕਿ ਪਾਛੇ ਕਛੂ ਨਾ ਹੋਏਗਾ ਜਦੋਂ ਸਿਰ ਪਰ ਆਵੇ ਕਾਲ। ਜਦੋਂ ਚੋਟੀ ਕਾਲ ਕਹੀ ਜੋੜਿਆਂ ਨੂੰ ਆ ਕੇ ਕਾਲ ਨੇ ਫੜ ਲਿਆ, ਫਿਰ ਕੀ ਕਰੇਗਾ? ਫਿਰ ਤੇ ਕੁਛ ਨੀ ਹੋਣਾ। ਸ਼ੁੱਧ ਬੁੱਧੀ ਰੂਪ ਜੀਵ ਰੂਪ ਜਲਾਏ ਨੂੰ ਇਹੋ ਅਗਾਹ ਕਰ ਰਹੀ ਹੈ, ਵਾਰ ਵਾਰ ਕਹਿ ਰਹੀ ਹੈ ਕਿ ਤੂੰ ਖਸਮ ਦਾ ਦਿੱਤਾ ਹੋਇਆ ਸਭ ਕੁਝ ਖਾਣੀ ਹੈ, ਤੇ ਕਹਿੰਦੀ ਦੇਰੀ ਨਾਲ ਜਦੋਂ ਦਿਨ ਕੀ ਬੈਠ, ਤੇਰੀ ਜ਼ਿੰਦਗੀ ਦੇ ਦਿਨ ਬੈਠ ਗਏ, ਤੇਰੀ ਜ਼ਿੰਦਗੀ ਦੇ ਦਿਨ ਮੁੱਕ ਗਏ, ਤਾਂ ਖਸਮ ਪਰਮਾਤਮਾ ਦੇ ਤੇਰੇ ਉੱਪਰ ਕਸ ਤਾੜਨਾ ਹੋਵੇਗੀ, ਭਾਵ ਦੁਨੀਆਂ ਤੋਂ ਤੈਨੂੰ ਤੁਰਨਾ ਪਵੇਗਾ। ਤੇ ਇਹ ਵੇਲਾ ਕਰਦਾ ਆਈ, ਇਹ ਸਰੀਰ ਰੂਪੀ ਤਾਣੀ ਨੂੰ ਸਲਝਾਉਣ ਦਾ, ਸਫਲ ਕਰਨ ਦਾ, ਫਿਰ ਤੈਨੂੰ ਟਾਈਮ ਨਹੀਂ ਮਿਲਣਾ। ਇਹ ਤੈਨੂੰ ਟਾਈਮ ਮਿਲਿਆ। ਇੱਕ ਸੂਫੀ ਹੋਇਆ ਹੈ, ਬਹਿਲੋਲ ਉਹਦਾ ਨਾਮ ਹੋਇਆ, ਬਹਿਲੋਲ ਰਿਖੀ। ਕਹਿੰਦੇ ਨੇ ਉਹ ਸ਼ਹਿਰ ਵਿੱਚ ਆਮ ਹੀ ਤੁਰਿਆ ਫਿਰਦਾ ਮਿਲ ਜਾਂਦਾ ਸੀ, ਤੇ ਲੋਕ ਉਹਦਾ ਬੜਾ ਸਤਿਕਾਰ ਕਰਦੇ ਸੀ, ਫਕੀਰ ਸਮਝ ਕੇ। ਜੋ ਕਹਿੰਦਾ ਸੀ ਲੋਕ ਮੰਨਦੇ ਸੀ। ਜਿੱਥੇ ਰਾਤ ਪੈ ਜਾਂਦੀ ਕਹਿੰਦਾ ਸੀ ਰਾਤ ਕੱਢਣੀ ਹੈ, ਲੋਕ ਉਹਨੂੰ ਆਪਣੇ ਘਰ ਜਗ੍ਹਾ ਦੇ ਦਿੰਦੇ ਸੀ। ਮਾਇਆਧਾਰੀ ਲੋਕ ਕਹਿੰਦੇ ਸੀ ਰਿਖੀ ਜੀ ਜੇ ਤੁਹਾਨੂੰ ਇੱਕ ਘਰ ਬਣਾ ਲਈਏ ਛੋਟਾ ਜਿਹਾ, ਤੁਸੀਂ ਸੜਕਾਂ ਤੇ ਤੁਰੇ ਫਿਰਦੇ ਨੂੰ ਘੜਨਾ ਸਫਰ ਵਿੱਚ ਹੈ, ਪਤਾ ਨਹੀਂ ਕਦੋਂ ਸਦਾ ਆ ਜਾਵੇ, ਮੈਨੂੰ ਮਕਾਨ ਨਹੀਂ ਚਾਹੀਦੇ, ਮੈਂ ਨਹੀਂ ਲੈ, ਮੈਂ ਹੋਸ਼ ਦੀ ਜ਼ਿੰਦਗੀ ਜੀਣੀ ਚਾਹੁੰਦਾ। ਕਹਿੰਦੇ ਨੇ ਇਹ ਰਿਖੀ ਫਿਰਦਾ ਫਿਰਦਾ ਸ਼ਮਰਕੰਦ ਰਾਜੇ ਦੇ ਰਾਜ ਵਿੱਚ ਚਲੇ ਗਿਆ, ਔਰ ਤਰਕਾਲਾਂ ਦਾ ਟਾਈਮ ਸੀ, ਉਹਦੇ ਵੱਡੇ ਗੇਟ ਅੱਗੇ ਜਾ ਕੇ ਖਲੋ ਗਿਆ ਤੇ ਗੇਟ ਨੂੰ ਖੜਕਾਇਆ। ਇੱਕ ਛੇ ਫੁੱਟਾ ਬੰਦਾ ਵਰਸ਼ਾ ਲੈ ਕੇ ਬਾਹਰ ਨਿਕਲਿਆ। ਉਹਨੇ ਕਿਹਾ ਬਾਬਾ ਕਿਹਨੂੰ ਮਿਲਣਾ ਹੀ, ਕਹਿੰਦਾ ਕਿਸੇ ਨੂੰ ਨਹੀਂ, ਇਹਦਾ ਹੱਦ ਹੋ ਗਈ, ਜੇ ਮਿਲਣਾ ਨਹੀਂ ਤੇ ਦਰਵਾਜ਼ਾ ਕਿਉਂ ਖੜਕਾਇਆ ਹੀ? ਕਹਿਣ ਲੱਗਾ ਰਾਤ ਕੱਢਣੀ ਹੈ। ਉਹ ਕਹਿੰਦਾ ਫਕੀਰ ਸਾਈਂ ਇਹ ਸਰਾਂ ਨਹੀਂ, ਇਹ ਸ਼ਮਰਕੰਦ ਰਾਜੇ ਦਾ ਮਹਿਲ ਹੈ, ਉਹਦਾ ਪਰਿਵਾਰ ਰਾਣੀਆਂ ਦੇ ਆਪ ਦੇ ਅੰਦਰ ਰਹਿੰਦਾ ਹੈ। ਕਹਿਣ ਲੱਗਾ ਇਹ ਸਰਾਂ ਹੀ? ਕਹਿੰਦਾ ਨਹੀਂ। ਕਹਿੰਦਾ ਅੱਛਾ, ਮੈਂ ਤੇ ਬੜੇ ਆਉਂਦੇ ਜਾਂਦੇ ਇੱਥੇ ਵੇਖੇ, ਤੂੰ ਕਹਿੰਦਾ ਸਰਾਂ ਨਹੀਂ? ਕਹਿੰਦਾ ਨਹੀਂ ਇਹ ਬਾਬਾ ਸਰਾਂ ਨੇ। ਫਕੀਰ ਤੁਰ ਗਿਆ ਤੂੰ ਫਿਰ ਬੁਲਾਇਆ ਕਹਿਣ ਲੱਗਾ ਤੈਨੂੰ ਪੱਕਾ ਯਕੀਨ ਹੈ ਸਰਾਂ ਨੇ। ਉਹਨੇ ਸੋਚਿਆ ਸ਼ਾਇਦ ਪਾਗਲ ਹੋਵੇਗਾ ਫਕੀਰ। ਉਹਨੇ ਕਿਹਾ ਪਾਗਲ ਫਕੀਰ ਮੇਰਾ ਸਿਰ ਨਾ ਖਾ, ਰਾਜੇ ਨੇ ਸੁਣ ਲਿਆ ਤੈਨੂੰ ਫਾਹੇ ਰਾਜੇਗਾ ਤੂੰ ਚਲਿਆ ਜਾ। ਫਕੀਰ ਚਲੇਗਾ ਫਿਰ ਬੁਲਾਇਆ ਕਹਿਣ ਲੱਗਾ ਤੈਨੂੰ ਯਕੀਨ ਹੋਵੇਗਾ ਕਿ ਇਹ ਸਰਾਂ ਨੇ, ਪਰ ਮੇਰਾ ਮਨ ਨਹੀਂ ਮੰਨਦਾ ਵੀ ਇਹ ਸਰਾਂ ਨੇ, ਮੈਨੂੰ ਯਾਦ ਵੀ ਇਹ ਸਰਾਂ ਆ। ਇਸ ਤਰ੍ਹਾਂ ਗੱਲਾਂ ਕਰ ਰਹੇ ਸੀ, ਰਾਜੇ ਨੇ ਬਾਰੀ ਥਾਣੀ ਝਾਤੀ ਮਾਰੀ, ਕਹਿਣ ਲੱਗਾ ਕਾਹਦਾ ਰੌਲਾ ਹੈ? ਚੌਕਦਾਰ ਕਹਿੰਦਾ ਜੀ ਇੱਕ ਫਕੀਰ ਆਇਆ ਤੇ ਰਾਤ ਕੱਟਣ ਵਾਸਤੇ ਸਰਾਂ ਦਾ ਪੁੱਛਦਾ ਹੈ ਤੇ ਮੈਂ ਇਹਨੂੰ ਸਰਾਂ ਦਾ ਪਤਾ ਦੱਸਿਆ। ਉਹ ਕਹਿਣ ਲੱਗਾ ਹਾਂ ਮੈਂ ਸ਼ਹਿਰ ਵਿੱਚ ਬੜੀਆਂ ਸਰਾਵਾਂ ਬਣਾਈਆਂ ਨੇ, ਇਹਨੂੰ ਭੇਜ ਦੇ ਉੱਥੇ ਰਾਤ ਕੱਟ ਲਵੇ। ਫਕੀਰ ਨੇ ਤਾਂ ਨੂੰ ਚਿਹਰਾ ਚੁੱਕ ਕੇ ਆਖਿਆ ਰਾਜਾ ਇਹ ਸਰਾਂ ਨਹੀਂ? ਕਹਿੰਦਾ ਨਹੀਂ ਸਾਈ ਫਕੀਰ ਇਹ ਸਰਾਂ ਨਹੀਂ, ਇਹ ਮੇਰਾ ਮਹੱਲ ਹੈ। ਕਹਿਣ ਲੱਗਾ ਅੱਛਾ, ਮੈਂ ਤਾਂ ਬੜੇ ਆਉਂਦੇ ਜਾਂਦੇ ਇੱਥੇ ਵੇਖੇ ਨੇ, ਇਹ ਤਾਂ ਕਿਹਨੂੰ ਵੇਖਿਆ ਜੀ? ਕਹਿੰਦਾ ਮੈਂ ਤੇਰੇ ਤੋਂ ਪਹਿਲਾਂ ਇੱਕ ਵਾਰ ਆਇਆ ਸਾਂ, ਤੂੰ ਮੈਂ ਹੀ ਸਾਂ, ਹੋਰ ਹੀ ਕੋਈ ਸੀ? ਕਹਿੰਦਾ ਹਾਂ ਉਹ ਮੇਰਾ ਬਾਪ ਸੀ। ਉਹ ਕਿੱਥੇ ਹੈ? ਕਹਿੰਦੇ ਉਹ ਗੁਜ਼ਰ ਗਿਆ ਹੈ। ਕਹਿਣ ਲੱਗਾ ਅੱਛਾ, ਮੈਂ ਤੇਰੇ ਬਾਪ ਤੋਂ ਪਹਿਲਾਂ ਵੀ ਇੱਕ ਵਾਰ ਆਇਆ ਸਾਂ, ਉਦੋਂ ਤੇਰਾ ਪਿਤਾ ਨਹੀਂ ਸੀ? ਕਹਿੰਦਾ ਹਾਂ ਉਹ ਮੇਰਾ ਦਾਦਾ ਸੀ। ਉਹ ਕਿੱਥੇ ਹੈ? ਕਹਿੰਦੇ ਉਹ ਵੀ ਮਰ ਗਿਆ। ਕਹਿਣ ਲੱਗਾ ਫਿਰ ਰਾਜਾ ਯਾਦ ਰੱਖ, ਉਹ ਨਾ ਹੋਵੇ ਮੈਂ ਪਰਸੋਂ ਫਿਰ ਆਵਾਂ ਤੇ ਤੇਰਾ ਮੁੰਡਾ ਆ ਕੇ ਮੈਂ ਇੱਥੋਂ ਦਾ ਰਾਜਾ ਜਿੱਥੋਂ ਆ ਕੇ ਚਲੇ ਜਾਈਏ, ਸਰਾਂ ਹੀ ਹੁੰਦੀ ਹੈ ਇਹ ਦੁਨੀਆਂ, ਸਰਾਂ ਹੀ ਹੈ ਇਹ, ਮੁਸਾਫਰ ਕਰਨਾ ਹੀ ਹੈ। ਰਿਸ਼ੀ ਨੇ ਆਖਿਆ ਮੈਨੂੰ ਵੀ ਬੜਾ ਗਰੂਰ ਸੀ, ਬੜਾ ਵੀ ਮੈਨੂੰ ਵੀ ਮਾਣ ਸੀ, ਪਰ ਗਰੀਬ ਕੋ ਮਤ ਸਤਾ ਵੋ ਦਿਲ ਸੇ ਰੋ ਦੇਗਾ, ਉਸਕੇ ਮਾਲਕ ਕੋ ਖਬਰ ਹੋਈ ਉਹ ਜੜ ਸੇ ਖੋ ਦੇਗਾ। ਰਾਜਾ ਕੇ ਅਹੰਕਾਰ ਨਾ ਕਰ। ਕਹਿੰਦੇ ਨੇ ਉਸ ਵੇਲੇ ਉਹਨੇ ਆਖਿਆ ਫਕੀਰ ਸਾਈ ਇਹ ਤੈਨੂੰ ਵਰਾ ਕਿੱਥੋਂ ਮਿਲਿਆ ਜੇ ਤੂੰ ਵੀ ਰਾਜਾ ਸੀ? ਕਹਿਣ ਲੱਗਾ ਮੈਂ ਵੀ ਰਾਜਾ ਸਾਂ ਤੇ ਮੈਂ ਤੁਰਿਆ ਜਾ ਰਿਹਾ ਸਾਂ ਸੈਰ ਕਰਨ ਵਾਸਤੇ। ਬੜੇ ਸੋਹਣੇ ਬੋਲ ਉਹਨੇ ਫਾਰਸੀ ਵਿੱਚ ਲਿਖੇ। ਕਹਿੰਦਾ ਚਲੇ ਜਾ ਰਹੇ ਥੇ ਇੱਕ ਦਿਨ ਸੈਰ ਕੋ, ਦਿਲ ਮੈਂ ਅਰਮਾਨ ਪਤਾ ਨਹੀਂ ਕਿਹਾ ਧਿਆਨ ਥੇ। ਕਹਿੰਦਾ ਸੈਰ ਕਰਕੇ ਤੇ ਤੁਰਿਆ ਜਾਂਦਾ, ਪਤਾ ਨਹੀਂ ਮੇਰੇ ਮਨ ਵਿੱਚ ਅਰਮਾਨ ਕੀ ਚੱਲ ਰਿਹਾ ਸੀ, ਖਿਆਲ ਕੀ ਸੀ, ਮੇਰਾ ਧਿਆਨ ਕਿੱਥੇ ਸੀ, ਮੈਨੂੰ ਕੋਈ ਪਤਾ ਨਹੀਂ। ਇੱਕ ਮੁਰਦੇ ਕੀ ਹੱਡੀ ਮੁਝਸੇ ਕਹਿਣੇ ਲੱਗੀ, ਹੋਸ਼ ਕਰ ਚੱਲ ਉਹ ਗਾਫਲ, ਹਮ ਵੀ ਕਬ ਸੁਲਤਾਨ ਥੇ। ਕਹਿੰਦਾ ਕਮਰਾਂ ਵਿੱਚ ਹੱਡੀ ਪਈ ਸੀ, ਮੇਰਾ ਠੁੱਡਾ ਵੱਜ ਗਿਆ, ਉਹਦੇ ਵਿੱਚੋਂ ਆਵਾਜ਼ ਆਈ ਉਹ ਮੂਰਖਾ ਹੋਸ਼ ਕਰਕੇ ਤੁਰ, ਮੈਂ ਵੀ ਕਿਸੇ ਰਾਜੇ ਦੀ ਹੱਡੀ ਹਾਂ, ਮੈਂ ਵੀ ਕਦੇ ਬਾਦਸ਼ਾਹ ਸਾ ਕੀ ਰਾਜ ਤੋਂ ਬਾਦਸ਼ਾਹ ਹੈ। ਕਰ ਗਏ ਸੇ ਗੈਰੋ ਕੀ ਅਮਲਾ ਪਰ ਕਰ ਕਰ ਕਬਜਾ, ਸ਼ੀਨਾ ਜਬ ਜੋਰ ਤਾਂ ਸਮਝੇ ਹਮ ਨਿਦਾਨ ਥੇ। ਇਵੇਂ ਜਦੋਂ ਜੋਰ ਹੀ ਚਲੇ ਗਿਆ, ਬਾਲੀ ਨਾ ਰਿਹਾ, ਫਿਰ ਸਮਝੇ ਤੇ ਕੀ ਸਮਝੇ? ਹੋਸ਼ ਕਰ, ਹੋਸ਼ ਨਾਲ ਜੀ, ਦੁਨੀਆਂ ਅੰਦਰ ਹੋਸ਼ ਨਾਲ ਜਿਹੜਾ ਜਿਉਂਦਾ ਹੈ ਉਹ ਪ੍ਰਮਾਤਮਾ ਨੂੰ ਮਿਲਦਾ ਹੈ। ਇੱਥੇ ਵਾਰ ਵਾਰ ਸ਼ੁੱਧ ਬੁੱਧੀ ਜੀਵ ਨੂੰ ਜਲਾਏ ਨੂੰ ਕਹਿ ਰਹੀ ਹੈ ਵੀ ਇੰਨਾ ਕੋਈ ਤੂੰ ਛਕੀ ਜਾਂਦਾ, ਸਾਰੀ ਦਿਹਾੜੀ ਖਾਈ ਜਾਂਦਾ, ਖਾਈ ਜਾਂਦਾ, ਪੀ ਜਾਂਦਾ, ਚਸਕੇ ਤਾਰਾਂ ਤਾਰਾਂ ਦੇ ਲਾਉਣਾ, ਕਦੀ ਖੱਟਾ, ਕਦੀ ਮਿੱਠਾ, ਕਦੀ ਤਿੱਖ, ਕਦੀ ਸਲੂਣਾ, ਕਦੀ ਚਰਬੜਾ, ਛੇ ਤਰ੍ਹਾਂ ਦੇ ਸਵਾਦਾਂ ਨੂੰ ਚੱਖਦਾ ਤੂੰ, ਪਰ ਸੰਦ ਨਹੀਂ ਹੁੰਦਾ। ਜਦੋਂ ਇਹਨੂੰ ਆਖੀਏ ਤਾਣੇ ਪੇਟੇ ਨੂੰ ਸੁਧਾਰ ਲਈਏ, ਹੇ ਜੀਵ ਤੂੰ ਐਸਾ ਫਸਿਆ ਪਿਆ ਹੈ, ਦਿਨ ਕੀ ਬੈਠ ਕਸਮ ਕੀ ਬਰਕਸ, ਜਦੋਂ ਦਿਨ ਤੇਰੇ ਬੈਠ ਗਏ, ਦਿਨ ਤੇਰੇ ਖਤਮ ਹੋ ਗਏ, ਮੌਤ ਤੇਰੇ ਸਿਰ ਤੇ ਆ ਗਈ, ਖਸਮ ਦਾ ਆ ਗਿਆ ਹੁਕਮ ਤੇ ਬਾਅਦ ਦੇ ਉੱਪਰ ਉਹਦੀ ਕਸਤ ਆਣਾ ਹੋਵੇਗੀ, ਤੇ ਇਹ ਵੇਲਾ ਕਰਤਾ ਯਾਦ ਕਰਨ ਦਾ ਵੇਲਾ ਆ ਜਾਵੇਗਾ, ਫਿਰ ਰੱਬ ਨੂੰ ਯਾਦ ਕਰਨ ਦਾ ਵੇਲਾ ਨਹੀਂ ਆਉਣਾ ਫਿਰ, ਕਿਉਂਕਿ ਪੱਛੋ ਤਾਵਾ ਨਾ ਮਿਲੇ ਜਮ ਚੁੱਕੇਗੀ ਸਾਰੀ, ਤਾਂ ਫਿਰ ਪਿਆਰਾ ਰਾਗੇ ਜਬ ਆਵੇਗੀ ਵਾਰੀ। ਇਹਨੂੰ ਕਹਿੰਦੇ ਕਾਕ ਉਪਤੀ ਅਲੰਕਾਰ, ਕੀ ਵਾਰੀ ਆਵੇਗੀ? ਨਾ ਵਾਰੀ ਆਉਣੀ ਤਾਂ ਨਾ ਵਿਆ ਜਾਣਾ। ਸ਼ੁਭ ਕੀ ਕਹਿ ਰਹੀ ਹੈ ਕਿ ਤੂੰ ਹੁਣੇ ਪਰਮਾਤਮਾ ਦਾ ਸਿਮਰਨ ਕਰ। ਜੀਵ ਰੂਪ ਜਲਾਏ ਨੂੰ ਛੂਟੇ ਕੁੰਡੇ, ਕੁੰਡੇ ਇੱਥੇ ਅਰਥ ਹੈ ਪਦਾਰਥਾਂ ਦਾ। ਜਦੋਂ ਜਿਸ ਪਦਾਰਥਾਂ ਦਾ ਤੂੰ ਹੰਕਾਰ ਕਰਕੇ ਇਹਨਾਂ ਵਿੱਚ ਮਸਤ ਹੋਇਆ ਹੈ, ਇਹ ਕੁੰਡੇ ਪਦਾਰਥ ਤੇਰੇ ਤੋਂ ਛੁੱਟ ਜਾਣਗੇ, ਇਹਦੇ ਵਿਛੜਨੇ ਪੈਣਗੇ। ਹੱਦ ਹੋ ਗਈ ਹੈ, ਖੰਡ ਅਜੇ ਵੀ ਮਿੱਠੀ ਹੈ, ਪਰ ਡਾਕਟਰ ਕਹਿੰਦਾ ਨਾ ਖਾਵੇ। ਸਾਡਾ ਕੋਲ ਡਾਕਟਰ ਅਜੇ ਵੀ ਸਵਾਲ ਹੈ, ਡਾਕਟਰ ਕਹਿੰਦਾ ਫ੍ਰਿਜ ਦਾ ਨਾ ਖਾ, ਮਰ ਜਾਏਗਾ। ਕਿਉਂਕਿ ਜਦੋਂ ਬੜੇਪਾ ਆਉਂਦਾ ਸਭ ਕੁਝ ਜ਼ਹਿਰ ਹੋ ਜਾਂਦਾ ਬੰਦੇ ਵਾਸਤੇ, ਨਾ ਗੰਦੇ ਤੇ ਡਾਕਟਰ ਸਾਉਣ ਦਿੰਦਾ ਕਿਤਾ ਸਖ਼ਤ ਬੰਨ ਚ ਲਿਆ ਹੋ